ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਸੰਧਿਆ ਸਮੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਨਾਨਕ ਪ੍ਰਕਾਸ਼, ਗੁਰੂ ਨਾਨਕ ਦੇ ਮਹਾਰਾਜ, ਤਿਨ੍ਹਾਂ ਦਾ ਪਾਵਨ ਪਵਿੱਤਰ ਜੀਵਨ ਬਿਰਤਾਂਤ ਚੱਲ ਰਹੇ ਹਨ। ਗੁਰਦੇਵ ਪਾਤਸ਼ਾਹ ਕਿਰਪਾਲਤਾ ਦਇਆ ਕਰਦੇ ਹੋਏ ਕਿਸ ਤਰ੍ਹਾਂ ਸੰਸਾਰ ਨੂੰ ਤਾਰ ਰਹੇ ਹਨ। ਪਾਤਸ਼ਾਹ ਜੀ ਰਹਿਮਤਾ ਕਰ ਰਹੇ ਹਨ। ਪਿਛਲੇ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਢੰਗ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਨੇ ਮੂਲਾ ਕੀੜ ਨਾਮ ਦਾ ਜੋ ਇੱਕ ਗੁਰਸਿੱਖ ਗੁਰਦੇਵ ਪਾਤਸ਼ਾਹ ਜੀ ਕੋਲ ਆਉਂਦਾ ਹੈ ਤੇ ਗੁਰਦੇਵ ਪਾਤਸ਼ਾਹ ਜੀ ਨੂੰ ਪੁੱਛਦਾ, ਪਾਤਸ਼ਾਹ ਇਹ ਮਨ ਬੜਾ ਚੰਚਲ ਹੈ, ਇਹਦੀ ਚੰਚਲਤਾ ਹੀ ਕਿਵੇਂ ਖਤਮ ਕੀਤੀ ਜਾਵੇ ਤਾਂ ਕਿ ਇਹ ਪਰਾਏ ਰੂਪ ਵੱਲ ਜਾਏ ਨਾ। ਗੁਰਦੇਵ ਪਾਤਸ਼ਾਹ ਜੀ ਦੱਸਦੇ ਨੇ ਵੀ ਚੰਚਲਤਾਈ ਦਾ ਕਾਰਨ ਪਰਾਇਆ ਤਨ ਬਣ ਜਾਂਦਾ ਹੈ। ਅਗਰ ਪਰਾਇਆ ਤਨ ਮਨ ਦੇ ਉੱਤੇ ਪ੍ਰਭਾਵ ਪਾ ਦੇਵੇ ਤੇ ਮਨ ਚੰਚਲ ਹੋ ਜਾਂਦਾ ਹੈ। ਚੰਚਲ ਦਾ ਅਰਥ ਹੁੰਦਾ ਚੱਲ ਚੱਲ, ਨਿਹਚਲ ਦਾ ਅਰਥ ਹੁੰਦਾ ਜੋ ਚੱਲਦਾ ਨਹੀਂ। ਪਰਮਾਤਮਾ ਨਿਹਚਲ ਹੈ, ਸੰਸਾਰ ਚੰਚਲ ਹੈ। ਆਤਮਾ ਨਿਹਚਲ ਹੈ, ਮਨ ਚੰਚਲ ਹੈ। ਮਨ ਤੇ ਕਦੀ ਨਿਹਚਲ ਹੁੰਦਾ ਹੀ ਨਹੀਂ। ਜੋ ਮਨ ਦਾ ਗਿਆਨ ਰੱਖਦੇ ਨੇ ਉਹਨਾਂ ਨੂੰ ਪਤਾ ਹਰ ਵਕਤ ਹੀ ਚੱਲਦਾ ਰਹਿੰਦਾ, ਕਿਤੇ ਨਾ ਕਿਤੇ ਕਿਸੇ ਵੀ ਰੂਪ ਦੇ ਵਿੱਚ ਚੱਲ ਚੱਲ ਹੀ ਹੁੰਦੀ ਰਹਿੰਦੀ ਹੈ। ਇੱਕ ਸੈਕਿੰਡ ਵੀ ਮਨ ਨਹੀਂ ਟਿਕਦਾ, ਇੱਕ ਸੈਕਿੰਡ। ਜੇ ਕਿਤੇ ਮਨ ਸੁਣ ਲਵੇ ਗੁਰੂ ਦੇ ਸ਼ਬਦ ਨੂੰ ਤਾਂ ਗੁਰਦੇਵ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਪ੍ਰਭ ਤੇਰੀ, ਸੁਣ ਸੁਣ ਪਰਮ ਗਤ ਹੋਵੇ ਪ੍ਰਭ ਮੇਰੀ। ਤੇਰੀ ਬਾਣੀ ਤੇ ਅੰਮ੍ਰਿਤ ਨਾ ਭਰੀ ਹੈ ਪ੍ਰਭੂ, ਪਰ ਮੇਰਾ ਮਨ ਸੁਣਦਾ ਹੀ ਨਹੀਂ। ਇਤਨਾ ਆਲਸ, ਦਰਿੱਦਰ, ਇਤਨੀ ਬੇਰਸੀ ਬਣ ਜਾਂਦੀ ਹੈ ਜਦੋਂ ਹੀ ਬਾਣੀ ਚੱਲਦੀ ਹੈ ਤੇ ਜਦੋਂ ਸੰਸਾਰ ਦੀਆਂ ਗੱਲਾਂ ਹੋਣ ਮੇਰਾ ਮਨ ਚੰਚਲ ਨਹੀਂ ਰਹਿੰਦਾ, ਉੱਥੇ ਟਿਕ ਜਾਂਦਾ, ਤਾਲਮੇਲ ਬਣ ਜਾਂਦਾ। ਵਿਦਵਾਨ ਐਸਾ ਕਹਿੰਦੇ ਨੇ, ਐਸਾ ਕਿਉਂ ਬਣਦਾ? ਐਸਾ ਤਾਲਮੇਲ ਕਰਕੇ। ਹੁਣ ਸੰਸਾਰ ਦੇ ਨਾਲ ਸਾਡਾ ਤਾਲਮੇਲ ਬਣ ਜਾਂਦਾ, ਜਿੱਥੇ ਮਨ ਦਾ ਤਾਲਮੇਲ ਬਣ ਜਾਂਦਾ ਉੱਥੇ ਰਸ ਆਉਣ ਲੱਗ ਜਾਂਦਾ, ਜਿੱਥੇ ਵਿਚਾਰ ਮਿਲ ਜਾਂਦੇ ਨੇ ਉੱਥੇ ਰਸ ਆਉਣ ਲੱਗ ਜਾਂਦਾ। ਗੁਰੂ ਦੇ ਕੋਲ ਤੇ ਸੰਤੋਖ ਦੀ ਪੰਡਾ ਨੇ। ਬਾਰ ਬਾਰ ਗੁਰਦੇਵ ਕਹਿੰਦੇ ਨੇ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਥਾਲ ਨੇ, ਥਾਲ ਦੇ ਵਿੱਚ ਪਿਆ ਕੀ ਹੈ? ਸੱਚ ਹੈ, ਸੰਤੋਖ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਹੈ। ਹੁਣ ਇਹਨਾਂ ਗੱਲਾਂ ਨੂੰ ਕੋਈ ਲੈਣਾ ਹੀ ਨਹੀਂ ਚਾਹੁੰਦਾ, ਨਾ ਤੇ ਕਿਸੇ ਦੀ ਸੱਚ ਦੀ ਮੰਗ ਹੈ, ਨਾ ਕੋਈ ਸੰਤੋਖੀ ਬਣਨਾ ਚਾਹੁੰਦਾ ਤੇ ਨਾ ਹੀ ਪਰਮਾਤਮਾ ਦੇ ਨਾਮ ਦੀ ਕੋਈ ਵਿਚਾਰ ਕਰਨਾ ਚਾਹੁੰਦਾ। ਹਰ ਕੋਈ ਸੰਸਾਰ ਦੇ ਪਦਾਰਥ ਮੰਗਦਾ। ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਪਦਾਰਥ ਨੂੰ ਨਾਸਵਾਨ ਕਹਿੰਦੇ ਨੇ, ਜੋ ਦੀਸੈ ਤੋ ਚਾਲਣ ਹਾਰ। ਅਸੀਂ ਨਾਸਵਾਨ ਦੇ ਨਾਲ ਜੁੜਨਾ ਚਾਹੁੰਦੇ ਹਾਂ, ਗੁਰੂ ਜੀ ਨਾਸਵਾਨ ਤੋਂ ਤੋੜਨਾ ਚਾਹੁੰਦੇ ਨੇ, ਜਿਹਦੇ ਕਾਰਨ ਤਾਲਮੇਲ ਬਣਦਾ ਹੀ ਨਹੀਂ। ਜੋ ਗੁਰਬਾਣੀ ਚ ਮਹਾਰਸ ਹੈ ਉਹ ਆਉਂਦਾ ਹੀ ਨਹੀਂ। ਜਦੋਂ ਕਿਸੇ ਦਾ ਕਦੇ ਕਬਾਰ ਗੁਰੂ ਦੀ ਕਿਰਪਾ ਹੋ ਜਾਵੇ ਤੇ ਮੰਗਾਂ ਰੁਕ ਜਾਂਦੀਆਂ ਨੇ ਤੇ ਫਿਰ ਤਾਲਮੇਲ ਬਣ ਜਾਂਦਾ। ਉਸ ਤਾਲਮੇਲ ਦੇ ਵਿੱਚ ਹੁੰਦਾ ਕੀ ਹੈ? ਫਿਰ ਮਹਾਰਸ ਹੁੰਦਾ ਹੈ। ਰਾਮ ਰਸ ਪਿਆਰੇ, ਇਹ ਰਸ ਬਿਸਰ ਗਏ ਰਸ ਔਰ। ਕਬੀਰ ਕਹਿੰਦਾ, ਹੁਣ ਮੰਗਾਂ ਕੀ ਪ੍ਰਮਾਤਮਾ, ਇਤਨੀ ਛੋਟੀਆਂ ਛੋਟੀਆਂ ਚੀਜ਼ਾਂ, ਹੁਣ ਤੇਰੇ ਵਰਗੇ ਹੀਰੇ ਨੂੰ ਛੱਡ ਕੇ ਤੇ ਕੌਡੀਆਂ ਕਿਉਂ ਮੰਗਾਂ? ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ, ਸਤ ਪਾਖ ਹੈ ਰਵਿਦਾਸ। ਪਰਮਾਤਮਾ ਇੱਕ ਹੀਰਾ ਹੈ ਤੇ ਹੀਰੇ ਦੀ ਆਸ ਮੰਗ ਛੱਡ ਕੇ ਹੋਰ ਕੁਛ ਹੀ ਮੰਗੀ ਜਾਣਾ? ਗੁਰਦੇਵ ਕਹਿੰਦੇ ਨੇ ਨਰਕ ਚ ਜਾਓਗੇ, ਦੁੱਖ ਭੋਗੋਗੇ, ਸੰਸਾਰ ਚ ਵੀ ਦੁੱਖ, ਅੱਗੇ ਵੀ ਦੁੱਖ। ਮੰਗ ਕਰਨੀ ਹੈ ਤੇ ਮੰਗਣਾ, ਮੰਗਨ ਨੀਕਾ, ਹਰ ਜਿਸ ਗੁਰ ਤੇ ਮੰਗਣਾ। ਅਗਰ ਕੁਛ ਮੰਗਣਾ ਹੀ ਹੈ ਗੁਰੂ ਕੋਲ ਆ ਕੇ ਤੇ ਗੁਰੂ ਨਾਨਕ ਸਾਹਿਬ ਮੰਗਣਾ ਵੀ ਦੱਸ ਰਹੇ ਨੇ, ਤੂੰ ਮੰਗਣ ਦੀ ਜਾਚ ਤੇ ਸਿੱਖ ਲੈ। ਮੰਗਣਾ, ਮੰਗਨ ਨੀਕਾ, ਨੀਕੇ ਦਾ ਅਰਥ ਹੁੰਦਾ ਸੋਹਣਾ, ਸੁੰਦਰ। ਗੁਰਦੇਵ ਕਹਿੰਦੇ ਨੇ ਸੋਹਣੀ ਗੱਲ ਮੰਗ। ਉਹ ਸੋਹਣੀ ਗੱਲ ਕਿਹੜੀ ਹੈ? ਹਰੀ ਜਸ ਗੁਰ ਤੇ ਮੰਗਣਾ ਪਰਮਾਤਮਾ ਦਾ ਜਸ ਗੁਰੂ ਕੋਲੋਂ ਮੰਗ, ਕੋਈ ਮੰਗਦਾ ਹੀ ਨਹੀਂ, ਹੋਰ ਹੀ ਪਦਾਰਥ ਮੰਗੀ ਜਾ ਰਹੇ ਨੇ, ਜੋ ਕੁਛ ਮੰਗ ਹੈ ਤੋ ਮੰਗ ਹੈ ਵੀ ਆ, ਹੋਰ 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 ਹੀ, ਜਸ ਮੰਗਦਾ ਹੀ ਨਹੀਂ ਕੋਈ। ਤੇ ਜੋ ਆ ਕੇ ਕਹਿ ਦਿੰਦਾ ਗੁਰਦੇਵ ਜਸ ਚਾਹੀਦਾ, ਫਿਰ ਹੌਲੀ ਹੌਲੀ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ, ਅਰਦਾਸ ਪ੍ਰਾਣਾ ਚੋਂ ਨਿਕਲਦੀ ਹੈ ਤੇ ਬਖਸ਼ਿਸ਼ ਹੋ ਜਾਂਦੀ ਹੈ। ਹੁਣ ਇਹ ਮੁੱਲਾ ਖੀੜ ਗੁਰਦੇਵ ਨੂੰ ਕਹਿੰਦਾ, ਗੁਰਦੇਵ ਮਨ ਬੜਾ ਚੰਚਲ ਹੈ। ਗੁਰਦੇਵ ਕਹਿੰਦੇ ਨੇ ਪਰਾਈ ਇਸਤਰੀ ਦੇ ਉੱਤੇ ਜਦੋਂ ਮਨ ਪ੍ਰਭਾਵਿਤ ਹੁੰਦਾ ਹੈ ਫਿਰ ਮਨ ਚੰਚਲ ਹੋ ਜਾਂਦਾ ਹੈ, ਬਣਿਆ ਹੋਇਆ ਜਪ ਤਪ ਖਿੰਡ ਜਾਂਦਾ ਹੈ। ਵਿਸ਼ਵਾ ਮਿੱਤਰ ਵਰਗੇ ਸਾਧੂ ਜਦੋਂ ਰੰਭਾ ਨੇ ਆ ਕੇ ਨ੍ਰਿਤ ਕੀਤਾ ਤੇ ਇੱਕ ਸਾਧੂ ਜੋ ਤਪਸਵੀ ਸੀ ਉਹਦਾ ਵੀ ਸਤ ਭੰਗ ਹੋ ਗਿਆ, ਉਹ ਵੀ ਆਪਣੀ ਜੋ ਨਿਹਚਲਤਾ ਦੇ ਵਿੱਚ ਬੈਠਾ ਹੋਇਆ ਸੀ ਸਮਾਧੀ ਲਾ ਕੇ, ਜਦੋਂ ਕੰਨਾਂ ਨੇ ਘੁੰਗਰੂਆਂ ਦੀ ਆਵਾਜ਼ ਸੁਣੀ ਮਨ ਹਿੱਲ ਗਿਆ। ਮਨ ਹਿੱਲਦਾ ਕਦੋਂ ਹੈ? ਜਾਂ ਕੁਛ ਸੁਣ ਕੇ, ਜਾਂ ਕੁਛ ਦੇਖ ਕੇ, ਜਾਂ ਕੁਛ ਬੋਲ ਕੇ, ਜਾਂ ਕੁਛ ਸਪਰਸ਼ ਕਰਕੇ। ਮਨ ਦਾ ਸਾਰਾ ਧਿਆਨ ਇੱਕ ਪਾਸੇ ਹੋ ਜਾਂਦਾ ਹੈ। ਤੇ ਉਧਰੋਂ ਵਿਸ਼ਵਾਮਿੱਤਰ ਨੇ ਜਦੋਂ ਸੁਣਿਆ ਤੇ ਸਾਰੇ ਦਾ ਸਾਰਾ ਧਿਆਨ ਖਿੰਡ ਗਿਆ, ਤੇ ਸਾਰੇ ਦਾ ਸਾਰਾ ਧਿਆਨ ਜਿਹੜਾ ਅੰਦਰ ਗਿਆ ਸੀ, ਸਮਾਧੀ ਲੀਨ ਸੀ, ਨੇਤਰ ਖੁੱਲ ਗਏ, ਧਿਆਨ ਬਾਹਰ ਆਇਆ ਤੇ ਫਿਰ ਰੂਪ ਦੇ ਉੱਤੇ ਟਿਕ ਗਿਆ ਤੇ ਆਪਣੀ ਸੱਤਿਆ ਜਾਂਦੀ ਰਹੀ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਿਰਪਾ ਕਰਦੇ ਨੇ ਕਿ ਕਦੀ ਵੀ ਪਰਾਏ ਰੂਪ ਨੂੰ ਵਾਸ਼ਨਾ ਦੇ ਨਾਲ ਨਾ ਦੇਖੀ, ਪਰਤਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ। ਪਰਾਈ ਇਸਤਰੀ ਦੇ ਰੂਪ ਦਾ ਸੰਗ ਨਾ ਕਰੀ, ਕਰੀ ਕੀ? ਸਾਧ ਦੀ ਟਹਿਲ ਕਰੀ, ਸੇਵਾ ਕਰੀ, ਸੰਤ ਸੰਗ ਹੇਤ। ਹੇਤ ਕਹਿੰਦੇ ਨੇ ਪਿਆਰ ਨੂੰ, ਕੋਈ ਪਰਮਾਤਮਾ ਦਾ ਭਗਤ ਹੋਏ ਉਹਦੇ ਨਾਲ ਰੱਜ ਕੇ ਪਿਆਰ ਕਰੀ, ਕਿ ਪਰਮਾਤਮਾ ਕੀ ਹੈ? ਨਿਰਾਕਾਰ ਹੈ, ਆਕਾਰ ਦੇ ਵਿੱਚ ਉਹ ਆਪਣੇ ਭਗਤਾਂ ਦੇ ਵਿੱਚ ਤੇ ਪ੍ਰਗਟ ਹੁੰਦਾ ਹੈ। ਗੁਰਦੇਵ ਤਾਂ ਬਾਣੀ ਚ ਕਹਿੰਦੇ ਨੇ, ਭੇਦ ਨਾ ਜਾਣੋ ਮਾਨਸ ਦੇਹਾ, ਹਰ ਕਾ ਸੇਵਕ ਸੋ ਹਰ ਹੀ ਦੇਹਾ। ਭੇਦ ਨੀ ਕਰਨਾ ਚਾਹੀਦਾ ਕਿ ਪਰਮਾਤਮਾ ਕੁਛ ਹੈ, ਉਹਦਾ ਬੰਦਾ ਉਹਦੇ ਤੋਂ ਛੋਟਾ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸਹਿਮਤ ਹੀ ਨਹੀਂ। ਗੁਰਦੇਵ ਕਹਿੰਦੇ ਨੇ ਭੇਦ ਨਾ ਕਰੀ ਸਰੀਰ ਦਾ, ਕਿ ਸਰੀਰ ਚ ਰੱਬ ਨਹੀਂ, ਕਿਉਂਕਿ ਸਰੀਰ ਵਾਲੇ ਕਈ ਵਾਰੀ ਰੱਬ ਤੋਂ ਉੱਚੇ ਹੋ ਗਏ। ਕਿਉਂ? ਕਿਉਂਕਿ ਨਾਮ ਦੇ ਵਰਗਿਆਂ ਨੇ ਕਹਿ ਦਿੱਤਾ, ਮੇਰੀ ਬੰਦੀ ਭਗਤ ਛੁਡਾਵੈ, ਬੰਦ ਹੈ ਭਗਤ ਨਾ ਛੁਟੈ ਮੋਏ। ਮੇਰੀ ਬੰਨੀ ਨੂੰ ਤੇ ਭਗਤ ਛੁਡਾ ਸਕਦਾ ਹੈ, ਲੇਕਿਨ ਜੇ ਕੋਈ ਭਾਈ ਲੱਖੂ ਕਹਿ ਦੇਵੇ ਬੁੱਧੂ ਦਾ ਆਵਾ ਕੱਚਾ, ਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਅਰਦਾਸ ਕੀਤੀ ਜਾ ਕੇ, ਤੁਸੀਂ ਤੇ ਗੁਰੂ ਹੋ ਗੁਰਦੇਵ, ਤੁਹਾਡੇ ਬਚਨ ਸਨ ਆਵਾ ਪੱਕੇਗਾ। ਗੁਰਦੇਵ ਕਹਿੰਦੇ ਨੇ ਹੁਣ ਨੀ ਪੱਕ ਸਕਦਾ, ਹੁਣ ਉੱਥੇ ਬਚਨ ਹੋ ਗਿਆ ਸਾਧੂ ਦਾ, ਸਿੱਖ ਦਾ ਬਚਨ ਤੇ ਅਟਲ ਹੈ, ਤੇਰੀਆਂ ਕੱਚੀਆਂ ਵੀ ਪੱਕੇ ਦੇ ਭਾਅ ਚ ਜਾਣਗੀਆਂ। ਗੁਰੂ ਤੋਂ ਵੱਡਾ ਕਰਕੇ ਦਿਖਾਇਆ ਨਾ, ਗੁਰਦੇਵ ਪਾਤਸ਼ਾਹ ਨੇ ਕਿਹਾ ਆਪ ਇੱਟਾਂ ਤੇਰੀਆਂ ਪੱਕਣਗੀਆਂ, ਬਾਹਰ ਸਿੱਖ ਨੂੰ ਨਹੀਂ ਅੰਦਰ ਆਉਣ ਦਿੱਤਾ, ਉਹਨੇ ਕਹਿ ਦਿੱਤਾ ਬੁੱਧ ਦਾ ਆਵਾ ਕੱਚਾ, ਕਿ ਸਿੱਖ ਵੱਡਾ ਹੈ, ਵਡਿਆਈ ਬਖਸ਼ੀ ਹੈ, ਭਗਤ ਪਰਮਾਤਮਾ ਤੋਂ ਵੀ ਵੱਡਾ ਹੋ ਜਾਂਦਾ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾ ਤਾਣ ਤੇਰਾ, ਸਾਰਾ ਸੰਸਾਰ ਤੇਰੇ ਵਸ ਹੈ ਤੇ ਤੂੰ ਤੇ ਆਪਣੇ ਭਗਤ ਦੇ ਵਸ ਹੈ, ਕਿਉਂਕਿ ਭਗਤ ਦੇ ਕੋਲ ਤੇਰੀ ਤਾਕਤ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਸੰਤ ਦੀ ਟਹਿਲ ਕਰੀ, ਪਰਾਏ ਰੂਪ ਨੂੰ ਨਾ ਦੇਖੀ। ਹੁਣ ਅੱਗੇ ਗੁਰਦੇਵ ਪਾਤਸ਼ਾਹ ਜੂਏ ਬਾਰੇ ਦੱਸਦੇ ਨੇ ਕਿ ਜੂਏ ਦੇ ਵਿੱਚ ਆਪਣੇ ਮਨ ਨੂੰ ਡੁਲਾਈ ਨਾ, ਕਿਉਂਕਿ ਜੂਏ ਦੇ ਪਿੱਛੇ ਲੱਗ ਕੇ ਵੱਡੇ ਵੱਡੇ ਰਾਜਿਆਂ ਨੇ ਧਰਮ ਗਵਾ ਦਿੱਤਾ, ਤੇ ਇਸ ਤਰ੍ਹਾਂ ਆਪਣੇ ਜਤ ਸਤ ਨੂੰ ਗਵਾ ਕੇ ਚਲੇ ਗਏ, ਸੀਲ ਸੰਜਮ ਚਲਾ ਗਿਆ। ਗੁਰਦੇਵ ਪਾਤਸ਼ਾਹ ਕੀ ਉਪਦੇਸ਼ ਕਰ ਰਹੇ ਨੇ, ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਖੇਲੇ ਜੂਪ ਭੂਪ ਜੇ ਹੋਏ।
ਜਿਹੜੇ ਬੜੇ ਬੜੇ ਵੱਡੇ ਭੂਪ ਰਾਜੇ ਹੋਏ ਨੇ ਉਹਨਾਂ ਨੇ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੁੱਲਿਆ ਜੂਆ ਖੇਡਿਆ
ਪਰੀ ਆਪਦਾ ਦਾਰੁਣ ਰੋਏ।
ਬੜੀਆਂ ਉਹਨਾਂ ਨੂੰ ਆਪਦਾਵਾਂ ਸਮੱਸਿਆਵਾਂ ਪੈ ਗਈਆਂ, ਦਾਰੁਣ ਵੱਡੇ ਵੱਡੇ ਭਿਆਨਕ ਦੁੱਖਾਂ ਦੇ ਵਿੱਚ ਘਿਰ ਗਏ। ਜੇ ਯੁਧਿਸ਼ਟਰ ਪੰਜੇ ਪਾਂਡਵ ਜੂਆ ਨਾ ਖੇਡਦੇ, ਆਪਣਾ ਘਰ ਬਾਰ ਨਾ ਗਵਾਉਂਦੇ, ਜੇ ਜੂਆ ਨਾ ਖੇਡਦੇ ਦ੍ਰੋਪਦੀ ਨੂੰ ਨਾ ਹਾਰਦੇ, ਜੇ ਜੂਆ ਨਾ ਖੇਡਦੇ ਦਾਸ ਨਾ ਬਣਦੇ, ਨਿਰਲੱਜ ਹੋ ਕੇ ਸਭਾ ਦੇ ਵਿੱਚ ਨਾ ਬਹਿੰਦੇ, ਤੇ ਅੱਜ ਦੁਨੀਆਂ ਦਾ ਇਤਿਹਾਸ ਇਹ ਨਾ ਕਹਿੰਦਾ ਕਿ ਦ੍ਰੋਪਦੀ ਦੀ ਲਾਜ ਉਹ ਨਹੀਂ ਬਚਾ ਸਕੇ, ਸ਼੍ਰੀ ਕ੍ਰਿਸ਼ਨ ਜੀ ਨੇ ਬਚਾਈ। ਕਾਰਨ ਕੀ ਸੀ? ਜੂਆ ਖੇਡਣ ਆਏ ਸਨ, ਚੌਪੜ ਖੇਡੀ ਸੀ ਆ ਕੇ ਦੁਰਯੋਧਨ ਦੇ ਨਾਲ। ਗੁਰਦੇਵ ਕਹਿੰਦੇ ਨੇ, ਜਿਨ੍ਹਾਂ ਨੇ ਜੂਆ ਖੇਡਿਆ, ਚੌਪੜ ਖੇਡੀ, ਸੰਸਾਰ ਦੇ ਵਿੱਚ ਵੱਡੇ ਵੱਡੇ ਤੇਜਸਵੀ ਰਾਜਿਆਂ ਨੇ ਵੀ ਭਿਆਨਕ ਦੁੱਖ ਭੋਗੇ ਹਨ।
ਇਨਕੋ ਤਿਆਗੇ ਜੋ ਸਿੱਖ ਹੋਏ।
ਜਿਹੜਾ ਗੁਰੂ ਦਾ ਸਿੱਖ ਹੈ, ਜਿਹੜਾ ਪਰਮਾਤਮਾ ਦਾ ਭਗਤ ਹੈ, ਉਹ ਇਹਨਾਂ ਨੂੰ ਪਰਾਏ ਤਨ ਨੂੰ ਤੇ ਜੂਏ ਨੂੰ ਧਨ ਨੂੰ ਪਰਾਏ ਧਨ ਨੂੰ ਤਿਆਗ ਦਿੰਦਾ ਹੈ।
ਸੁਖ ਪਾਵੇ ਮਨ ਹੈ ਬਚ ਜੋਏ,
ਜਿਹੜਾ ਵੀ ਗੁਰੂ ਦਾ ਸਿੱਖ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ ਹੈ ਉਹ ਸੁਖ ਪਾਉਂਦਾ ਹੈ।
ਅਵ ਆਯੂ ਕਲ ਯੁਗ ਕੂ ਕਾਲ,
ਹੁਣ ਜਿਹੜਾ ਸਮਾਂ ਚੱਲ ਰਿਹਾ ਇਹ ਕਲ ਯੁਗ ਦਾ ਸਮਾਂ ਹੈ।
ਗੁਰਸਿੱਖੀ ਪ੍ਰਗਟਾਈ ਚੱਲ,
ਇਹ ਸੰਸਾਰ ਦੇ ਵਿੱਚ ਹੁਣ ਗੁਰਸਿੱਖੀ ਦੀ ਰੀਤ ਚਲਾਈ ਹੈ।
ਸ਼ਬਦ ਪ੍ਰੇਮ ਕਰਕੇ ਮੁਖ ਗਾਵੇ,
ਜਿਹੜੇ ਪ੍ਰੇਮ ਕਰਕੇ ਗੁਰੂ ਦੇ ਸ਼ਬਦ ਨੂੰ ਗਾਉਂਦੇ ਨੇ, ਅਸੀਂ ਬਿਨਾਂ ਪ੍ਰੇਮ ਤੋਂ ਵੀ ਗਾ ਸਕਦੇ ਹਾਂ ਤੇ ਪ੍ਰੇਮ ਦੇ ਨਾਲ ਵੀ ਗਾ ਸਕਦੇ ਹਾਂ। ਇਹ ਸੁਤੰਤਰਤਾ ਸਾਡੇ ਹੱਥ ਚ ਹੈ। ਗੁਰਦੇਵ ਕਹਿੰਦੇ ਨੇ ਜੋ ਪਿਆਰ ਦੇ ਨਾਲ ਭਾਵਨਾ ਦੇ ਵਿੱਚ ਭਿੱਜ ਕੇ ਤੇ ਗੁਰੂ ਦੇ ਸ਼ਬਦ ਨੂੰ ਉਚਾਰਨ ਕਰਦੇ ਨੇ,
ਧਰਮ ਕ੍ਰਿਤ ਕਰ ਕੇ ਵੰਡ ਖਾਵੇ,
ਤੇ ਕਿਰਤ ਕਰਕੇ ਤੇ ਵੰਡ ਕੇ ਆਪਣਾ ਆਪਣੀ ਕਿਰਤ ਕਰਦੇ ਨੇ ਸੱਚੀ ਸੁੱਚੀ ਧਰਮ ਦੀ, ਤੇ ਫਿਰ ਵੰਡ ਕੇ ਛਕਦੇ ਨੇ।
ਗੁਰ ਸਿੱਖਣ ਕੀ ਸੇਵਾ ਕਰ ਹੈ,
ਜਿਹੜੇ ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ ਨੇ,
ਭਾਉ ਤਾਰ ਔਰ ਚਰਨ ਪੁਕਾਰ ਹੈ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਵਨਾ ਰੱਖ ਕੇ ਹਿਰਦੇ ਦੇ ਵਿੱਚ ਗੁਰੂ ਦੇ ਸਿੱਖਾਂ ਦੀ, ਪਰਮਾਤਮਾ ਦੇ ਭਗਤਾਂ ਦੇ ਪੈਰ ਫਿਰ ਪਾਣੀ ਦੇ ਨਾਲ ਧੋਂਦੇ ਨੇ।
ਨਗਨ ਵਸਤਰ ਦੇ ਭੋਜਨ ਭੂਖਾ,
ਜੇ ਕੋਈ ਨੰਗਾ ਆ ਜਾਵੇ ਨਗਨ ਨੂੰ ਵਸਤਰ ਦੇ ਦਿੰਦੇ ਨੇ।
ਸ਼ਬਦ ਵਿਚਾਰ ਲਹਿ ਔਰ ਸੁਖਾ,
ਤੇ ਜੇ ਕੋਈ ਭੁੱਖਾ ਆ ਜਾਵੇ ਉਹਨੂੰ ਭੋਜਨ ਦਿੰਦੇ ਨੇ, ਤੇ ਫਿਰ ਸ਼ਬਦ ਦੀ ਵਿਚਾਰ ਕਰਕੇ ਤੇ ਗੁਰੂ ਦੇ ਸ਼ਬਦ ਨੂੰ ਮੰਨ ਕੇ ਤੇ ਫਿਰ ਪਰਮ ਸੁਖੀ ਹੋ ਜਾਂਦੇ ਨੇ, ਆਨੰਦ ਦੇ ਵਿੱਚ ਚਲੇ ਜਾਂਦੇ ਨੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਫਿਰ ਉਸ ਅਵਸਥਾ ਤੱਕ ਪਹੁੰਚ ਜਾਂਦੇ ਨੇ।
ਦੋਹਰਾ ਸੁਣ ਸ੍ਰੀ ਗੁਰ ਉਪਦੇਸ਼,
ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਸੁਣ ਕੇ ਮੂਲਾ ਕੀੜ ਭਤੀਜ ਗਿਆ, ਉਸ ਦਾ ਮਨ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਚ ਲੱਗ ਗਿਆ।
ਇਸ ਪ੍ਰਕਾਰ ਕਰਨੇ ਲੱਗੂ ਮਹਾ ਪ੍ਰੇਮ ਮੈਂ ਹੋਏ,
ਜਿਵੇਂ ਗੁਰੂ ਨਾਨਕ ਸਾਹਿਬ ਨੇ ਇੱਕ ਇੱਕ ਬਚਨ ਕਿਹਾ ਸੀ, ਭੁੱਖਿਆਂ ਨੂੰ ਭੋਜਨ ਦੇਣ ਲੱਗ ਗਿਆ, ਨੰਗਿਆਂ ਨੂੰ ਕੱਪੜੇ ਦੇਣ ਲੱਗ ਗਿਆ, ਗੁਰਸਿੱਖਾਂ ਦੀ ਸੇਵਾ ਕਰਨ ਲੱਗ ਗਿਆ, ਭਾਵਨਾ ਰੱਖ ਕੇ ਪ੍ਰਮਾਤਮਾ ਦੇ ਭਗਤਾਂ ਦੇ ਨਾਲ ਪ੍ਰੇਮ ਕਰਨ ਲੱਗਿਆ, ਸ਼ਬਦ ਦੀ ਵਿਚਾਰ ਕਰਨ ਲੱਗਿਆ, ਕ੍ਰਿਤ ਕਰਨ ਲੱਗਿਆ, ਵੰਡ ਕੇ ਖਾਣ ਲੱਗਿਆ, ਗੁਰੂ ਦੇ ਬਚਨ ਸੁਣ ਕੇ ਘਰ ਨਹੀਂ ਚਲਾ ਗਿਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਗੁਰਦੇਵ ਕਹਿੰਦੇ ਨੇ ਕੁਛ ਸੁਣ ਰਿਹਾ ਉਹਨੂੰ ਮੰਨ ਵੀ ਲੈ, ਫਿਰ ਮੰਨਣ ਤੋਂ ਬਾਅਦ ਪ੍ਰੇਮ ਪੈਦਾ ਕਰ ਗੁਰੂ ਦੇ ਪ੍ਰਤੀ, ਤੂੰ ਇੱਕ ਗੱਲ ਸੁਣੀ ਫਿਰ ਉਹਨੂੰ ਮੰਨਿਆ, ਤੂੰ ਇਸਤਰੀ ਦੀ ਗੱਲ ਸੁਣਨਾ, ਸੁਣਨ ਤੋਂ ਬਾਅਦ ਮੰਨਣਾ, ਫਿਰ ਪ੍ਰੇਮ ਵੀ ਕਰਨਾ ਇਸਤਰੀ ਦੇ ਨਾਲ, ਤੂੰ ਗੁਰੂ ਦੀ ਗੱਲ ਸੁਣ, ਸੁਣਨ ਤੋਂ ਬਾਅਦ ਮੰਨ, ਤੇ ਫਿਰ ਹਿਰਦੇ ਚ ਪਿਆਰ ਵੀ ਤੇ ਧਾਰਨ ਕਰਨਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਭਾਵਨਾ ਪ੍ਰੇਮ ਧਾਰਨ ਕਰ ਲਿਆ।
ਤੋ ਭਈ ਜੋ ਭੁੱਖਾ ਭੋਜਨ ਤੇ ਦੇ,
ਜੇ ਕੋਈ ਭੁੱਖਾ ਆ ਜਾਂਦਾ ਸੀ ਮੂਲੇ ਦੇ ਕੋਲ ਉਹਨੂੰ ਉਹ ਭੋਜਨ ਦੇ ਦਿੰਦਾ ਸੀ।
ਨਗਨ ਦੇਖ ਕਰ ਵਸਤਰ ਉਡੇਈ,
ਜੇ ਕੋਈ ਨਗਨ ਆ ਜਾਂਦਾ ਸੀ, ਕਿਸੇ ਕੋਲ ਵਸਤਰ ਨਹੀਂ ਸਨ ਹੁੰਦੇ ਤੇ ਉਹਨਾਂ ਨੂੰ ਵਸਤਰ ਦੇ ਦਿੰਦਾ ਸੀ।
ਸਾਧ ਤੇ ਘਰ ਬਹੁ ਆਵੇ,
ਸਿੱਧ ਤੇ ਸਾਧ ਸੰਤ ਬੜੇ ਭਗਤ ਉਹਦੇ ਘਰ ਆਉਂਦੇ ਸਨ।
ਰਹਿਣ ਬਸੇਰਾ ਕਰ ਪੁਨ ਜਾਵੇ,
ਰਾਤ ਉਹਦੇ ਘਰ ਵਿਸਰਾਮ ਕਰਦੇ ਸਨ, ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਭਾਉ ਭਾਵਨੀ ਦੇ ਨਾਲ ਪ੍ਰੇਮ ਦੇ ਨਾਲ ਉਹਨਾਂ ਦੀ ਸੇਵਾ ਕਰਦਾ ਸੀ।
ਇੱਕ ਦਿਨ ਇੱਕ ਬੰਚਕ ਆਇਓ,
ਇੱਕ ਦਿਨ ਦਾ ਇੱਕ ਸਮਾਂ ਆਇਆ ਤੇ ਉਹਦੇ ਘਰ ਸਿੱਖ ਦੇ ਰੂਪ ਦੇ ਵਿੱਚ ਇੱਕ ਠੱਗ ਆ ਗਿਆ।
ਤਨ ਮੈਂ ਸਿੱਖੂ ਵੇਖ ਬਣਾਇਓ,
ਉਹਨੇ ਸਰੀਰ ਦੇ ਉੱਤੇ ਗੁਰਸਿੱਖੀ ਵਾਲਾ ਰੂਪ ਧਾਰਨ ਕੀਤਾ ਹੋਇਆ ਸੀ, ਦਾੜਾ ਵੀ ਪ੍ਰਕਾਸ਼ ਸੀ, ਮੁਸ਼ਹਿਰੇ ਵੀ ਸਨ, ਪੱਗ ਵੀ ਬੰਨੀ ਸੀ, ਤੇ ਗੁਰਸਿੱਖਾਂ ਵਾਲਾ ਸਰੂਪ ਸੀ, ਗੱਲਾਂ ਵੀ ਬੜੀਆਂ ਮਿੱਠੀਆਂ ਸਨ।
ਬਾਣੀ ਕੰਠ ਪੜ ਕਰ ਪ੍ਰੀਤਾ,
ਤੇ ਉਹ ਇਤਨਾ ਵੱਡਾ ਠੱਗ ਸੀ, ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਕੰਠ ਕੀਤੀ ਹੋਈ ਸੀ। ਇਥੋਂ ਇੱਕ ਗੱਲ ਤੇ ਸਪਸ਼ਟ ਹੋ ਜਾਂਦੀ ਹੈ ਕਿ ਭਾਵੇਂ ਬਾਣੀ ਕੰਠ ਰਹੀ ਜਾਵੇ, ਭਾਵੇਂ ਬਾਣੀ ਕੰਠ ਹੈ, ਲੇਕਿਨ ਤਾਂ ਵੀ ਗੁਰਦੇਵ ਨੂੰ ਠੱਗ ਕਿਉਂ ਕਹਿ ਰਹੇ ਨੇ? ਠੱਗ ਇਸ ਕਰਕੇ ਕਹਿ ਰਹੇ ਨੇ, ਭਾਈ ਸੰਤੋਖ ਸਿੰਘ ਦੱਸ ਰਹੇ ਨੇ, ਭਾਵੇਂ ਬਾਣੀ ਰਸਨਾ ਤੇ ਕੰਠ ਕਰ ਲਈ ਜਾਵੇ, ਤੇ ਜੇ ਮਨ ਤੱਕ ਨਹੀਂ ਪਹੁੰਚੀ ਤੇ ਮਨ ਦੀ ਦੁਨੀਆ ਤੇ ਫਿਰ ਠੱਗੀ ਬਣੀ ਰਹੇਗੀ। ਇਸ ਕਰਕੇ ਗੁਰਦੇਵ ਕਹਿੰਦੇ ਨੇ ਮੁਖ ਤੇ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ, ਜਿਹੜਾ ਮਨ ਚ ਲੈ ਗਿਆ ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਬਾਣੀ ਨੂੰ, ਜਿਹਨੇ ਮੰਨ ਲਿਆ ਕਿ ਪਰਾਇਆ ਤਨ ਨਹੀਂ ਦੇਖਣਾ, ਪਰਾਇਆ ਧਨ ਨਹੀਂ ਦੇਖਣਾ, ਤੇ ਉਹ ਗੁਰੂ ਦਾ ਸਿੱਖ ਹੈ, ਸੁਣਦਾ ਵੀ ਸੀ ਬਾਣੀ, ਪੜ੍ਹਦਾ ਵੀ ਸੀ, ਕੰਠ ਵੀ ਕਰ ਲਈ, ਲੇਕਿਨ ਮਨ ਦੇ ਵਿੱਚ ਇਹੀ ਸੀ ਕਿ ਠੱਗੀ ਮਾਰੋ, ਝੂਠ ਬੋਲੋ। ਗੁਰਦੇਵ ਕਹਿੰਦੇ ਨੇ ਨਹੀਂ ਹੋ ਸਕਦਾ, ਡਾਕਟਰ ਦੇ ਕੋਲੋਂ ਦਵਾਈ ਲੈ ਕੇ ਆਏ ਆ, ਤੇ ਜੇ ਪਰਹੇਜ ਨਹੀਂ ਕੀਤਾ ਤੇ ਦਵਾਈ ਦਾ ਕੋਈ ਫਾਇਦਾ ਨਹੀਂ, ਤੇ ਜੇ ਪਰਹੇਜ ਕਰ ਲਿਆ ਜਾਵੇ ਕਈ ਵਾਰ ਦਵਾਈ ਦੀ ਵੀ ਲੋੜ ਨਹੀਂ ਪਈ, ਫਿਰ ਉਂਝੀ ਬਖਸ਼ਿਸ਼ ਹੋ ਜਾਂਦੀ ਹੈ। ਤੇ ਬੜਾ ਕੁਛ ਕਰ ਰਿਹਾ ਸੀ, ਲੇਕਿਨ ਪਰਹੇਜ ਕਾਮੀ ਵੀ ਸੀ, ਕ੍ਰੋਧੀ ਵੀ ਸੀ, ਲੋਭੀ ਵੀ ਸੀ, ਮੋਹੀ ਵੀ ਸੀ, ਠੱਗ ਵੀ ਬਣਿਆ ਹੋਇਆ ਸੀ,
ਤੇ ਆ ਗਿਆ ਹੈ ਬੜੇ ਫੂਲੇ ਖੀੜ ਦੇ ਕੋਲ ਆ ਗਿਆ ਤੇ ਗੁਰਸਿੱਖ ਦਾ ਭੇਖ ਧਾਰਨ ਹੈ ਬਾਣੀ ਕੰਠ ਹੈ
ਮਨ ਲੋਭੀ ਜਿਹੇ ਮਤ ਵਿਪਰੀਤਾ
ਤੇ ਜਿਹਦੀ ਬੁੱਧੀ ਬਿਲਕੁਲ ਵਿਪਰੀਤ ਹੈ ਠੱਗ ਹੈ
ਦੋਹਰਾ ਸੇਵਾ ਕਰ ਵਿਭਾਵਰੀ ਪੁਨ ਮੂਲੇ ਕਿਨਾਰ
ਸਾਰੀ ਰਾਤ ਸੇਵਾ ਕੀਤੀ ਉਸ ਠੱਗ ਦੀ ਮੂਲੇ ਨੇ ਸਾਰੀ ਰਾਤ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਛਕਾਇਆ ਫਿਰ ਉਸ ਨੂੰ ਬਸਤਰ ਦਿੱਤੇ ਸੌਣ ਵਾਸਤੇ ਫਿਰ ਇੱਕ ਸਮਾਂ ਆਇਆ ਕਿ ਮੂਲੇ ਦੀ ਘਰ ਵਾਲੀ ਜਿਹੜੀ ਸੀ ਉਸ ਦੀ ਗ੍ਰਹਿਣੀ ਸੀ ਬੀਹਣ ਸੀ ਉਹ ਸੌਣ ਲੱਗੀ
ਭੁੱਖਣ ਰੱਖੇ ਉਤਾਰ ਕੇ ਬੰਚਕ ਲਏ ਨਿਹਾਰ
ਉਹਨੇ ਆਪਣੇ ਸੋਨੇ ਦੇ ਗਹਿਣੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸੋਨਾ ਬਹੁਤ ਹੁੰਦਾ ਸੀ ਤੇ ਸੋਨਾ ਪਾਉਂਦੇ ਹੁੰਦੀਆਂ ਸਨ ਇਸਤਰੀਆਂ ਉਹਨੇ ਆਪਣੇ ਸੋਨੇ ਦੇ ਗਹਿਣੇ ਉਤਾਰ ਕੇ ਤੇ ਇੱਕ ਜਗ੍ਹਾ ਤੇ ਰੱਖੇ ਤੇ ਉਸ ਠੱਗ ਨੇ ਬੜੀ ਨਿਗਰਾਨੀ ਦੇ ਨਾਲ ਦੇਖ ਲਿਆ ਕਿਉਂਕਿ ਠੱਗ ਸੀ ਨਾ ਠੱਗ ਨੇ ਦੇਖ ਲਿਆ ਕਿ ਸੋਨਾ ਧਰ ਰਹੀ ਹੈ ਮੂਲੇ ਦੀ ਨਾਰ ਉਹਨੇ ਬੜੀ ਗਹਿਰਾਈ ਦੇ ਨਾਲ ਦੇਖਿਆ
ਚੌਪਈ ਸੋਏ ਰਹੀ ਜਬ ਸਭ ਪਹਿਚਾਨੇ
ਜਦੋਂ ਸਾਰੇ ਘਰ ਵਾਲੇ ਸੋ ਗਏ ਉਸਨੇ ਮਨ ਦੇ ਵਿੱਚ ਵਿਚਾਰ ਕੀਤੀ ਹੁਣ ਸਾਰੇ ਸੋ ਗਏ ਨੇ ਮੂਲਾ ਕੀੜ ਵੀ ਸੋ ਗਿਆ ਹੈ ਇਧਰੋਂ ਇਹ ਵੀ ਸੋ ਗਈ ਹੈ ਘਰ ਵਾਲੀ ਸਾਰੇ ਸੁੱਤੇ ਨੇ ਬਾਹਰ ਵੀ ਲੋਕ ਸੋ ਗਏ ਨੇ ਹੁਣ ਮੈਂ ਆਪਣਾ ਕੰਮ ਕਰ ਲਵਾਂ
ਤੋ ਭੁੱਖਣ ਲੀਨੇ ਨਿਜ ਪਾਨੇ
ਉਹਨੇ ਉਹ ਗਹਿਣੇ ਜਿਹੜੇ ਪਏ ਸਨ ਉਹ ਉਥੋਂ ਚੁੱਕ ਲਵੇ ਆਪਣੇ ਹੱਥ ਦੇ ਵਿੱਚ ਲੈ ਲਏ
ਨਿਕਲਣ ਲੱਗੂ ਬਹਿਰ ਕੂਤਾਏ
ਜਦੋਂ ਬਾਹਰ ਨੂੰ ਦੌੜ ਕੇ ਨਿਕਲਣ ਲੱਗਿਆ
ਸਾਰੂ ਪੌਰੂ ਪਿੱਛੋਂ ਹਟ ਆਏ
ਮਨ ਦੇ ਵਿੱਚ ਬੜਾ ਖੁਸ਼ ਸੀ ਕਿ ਧਨ ਹੱਥ ਦੇ ਵਿੱਚ ਆ ਗਿਆ ਹੈ ਠੱਗ ਲਿਆ ਇੱਕ ਬੰਦੇ ਨੂੰ ਜਦੋਂ ਬੂਹੇ ਤੱਕ ਪਹੁੰਚਿਆ ਤੇ ਬੂਹੇ ਤੇ ਕੀ ਦੇਖਦਾ ਹੈ ਕਿ ਬੂਹੇ ਨੂੰ ਜੰਦਰਾ ਲੱਗਿਆ ਹੋਇਆ ਹੈ
ਮੂਲੇ ਕੋ ਕਰ ਸੰਗ ਜੁਗਾਵਾ
ਤੇ ਫਿਰ ਵਾਪਸ ਆ ਗਿਆ ਤੇ ਮਨ ਦੇ ਵਿੱਚ ਵਿਚਾਰ ਕੀਤੀ ਵਿਉਂਤ ਬਣਾਈ ਕਿ ਹੁਣ ਕੀ ਕੀਤਾ ਜਾਵੇ ਤੇ ਸੋਚ ਵਿਚਾਰ ਕਰਨ ਤੋਂ ਬਾਅਦ ਉਹਨੇ ਆਪਣੇ ਹੱਥ ਦੇ ਨਾਲ ਮੂਲੇ ਨੂੰ ਉਠਾਇਆ
ਕਪਟ ਧਾਰ ਕੇ ਬਚਨ ਅਲਾਵਾ
ਮਨ ਦੇ ਵਿੱਚ ਕਪਟ ਧਾਰ ਕੇ ਤੇ ਮਿੱਠੇ ਮਿੱਠੇ ਬਚਨ ਕਰਨ ਲੱਗਾ
ਜਾਵੋ ਬਹਿਰ ਦੀਜੀਆਂ ਤਾਰੇ
ਮੈਂ ਬਾਹਰ ਜਾਣਾ ਚਾਹੁੰਦਾ ਹਾਂ ਮੈਂ ਤੇਰੇ ਘਰ ਤੋਂ ਬਾਹਰ ਜਾਣਾ ਚਾਹੁੰਦਾ ਹਾਂ ਤੂੰ ਮੈਨੂੰ ਜੰਦਰੇ ਦੀ ਚਾਬੀ ਦੇ ਦੇ ਤਾਲੀ ਦੇ ਦੇ
ਹੋਵਤ ਸੂਰ ਉਤਰ ਮੁਝ ਭਾਰੇ
ਫਿਰ ਦੱਸਦਾ ਹੈ ਕਿ ਮੈਂ ਬਾਹਰ ਕਿਉਂ ਜਾਣਾ ਚਾਹੁੰਦਾ ਕਹਿੰਦਾ ਮੇਰੇ ਪੇਟ ਦੇ ਵਿੱਚ ਬੜਾ ਵੱਟ ਪਿਆ ਮੈਂ ਜੰਗਲ ਹੋਣਾ ਚਾਹੁੰਦਾ ਹਾਂ ਮੈਂ ਬਾਹਰ ਜਾਣਾ ਹੈ
ਦੋਹਰਾ ਮੂਲਾ ਬੋਲੂ ਸੰਤ ਜੀ ਬਹਿਰ ਸਿਮਰ ਕਿਉਂ ਜਾਤ
ਅੱਗੋ ਧੰਨ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ ਤੇ ਉਹ ਵੀ ਧੰਨ ਸੀ ਉਹ ਕਹਿਣ ਲੱਗਾ ਸੰਤ ਜੀ ਮਹਾਂਪੁਰਸ਼ੋ ਤੁਸੀਂ ਬਾਹਰ ਕਿਉਂ ਜਾਂਦੇ ਹੋ ਤੁਸੀਂ ਵਿਹੜੇ ਦੇ ਵਿੱਚ ਹੀ ਇੱਕ ਪਾਸੇ ਜੰਗਲ ਹੋ ਲਵੋ ਤੇ ਮੈਂ ਸਵੇਰੇ ਆਪ ਹੀ ਸਾਰਾ ਇਹ ਗੰਦ ਚੁੱਕ ਦਵਾਂਗਾ ਰਤੀ ਵੀ ਸ਼ੰਕਾ ਨਹੀਂ ਕਰਾਂਗਾ ਤੁਸੀਂ ਬਾਹਰ ਨਾ ਜਾਵੋ ਬਾਹਰ ਬੜਾ ਸਿਮਰ ਹੈ ਅੰਧਕਾਰ ਹੈ ਹਨੇਰਾ ਹੈ ਤੁਹਾਨੂੰ ਠੋਕਰ ਵੱਜ ਸਕਦੀ ਹੈ ਤੁਸੀਂ ਬਾਹਰ ਨਾ ਜਾਵੋ ਮੈਂ ਆਪੇ ਗੰਦ ਚੁੱਕ ਦਵਾਂਗਾ ਤੁਸੀਂ ਵਿਹੜੇ ਦੇ ਵਿੱਚ ਹੀ ਜੰਗਲ ਹੋ ਲਵੋ
ਰਮਨੇ ਬੈਠੂ ਅਜਰ ਮੈਂ ਹੋਂ ਉਚਾਈ ਹੋਂ ਪ੍ਰਾਤ
ਕਿਉਂਕਿ ਠੱਗ ਸੀ ਅੱਗੋਂ ਕਹਿਣ ਲੱਗਾ ਨਹੀਂ ਅਗਰ ਮੈਂ ਇੱਥੇ ਬਾਹਰ ਬੈਠਦਾ ਹਾਂ ਤੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਬੜੀ ਲੱਜਾ ਆਉਂਦੀ ਹੈ
ਚੌਪਈ ਬੋਲੂ ਬੰਚਕ ਬਾਹਰ ਜਾਉ
ਬੰਚਕ ਕਹਿਣ ਲੱਗਾ ਠੱਗ ਨਹੀਂ ਮੈਂ ਬਾਹਰ ਹੀ ਜਾਵਾਂਗਾ ਇੱਥੇ ਬੈਠ ਕੇ ਮੈਨੂੰ ਬੜੀ ਸ਼ਰਮ ਆਉਂਦੀ ਹੈ
ਸਦਨ ਵਿਖੇ ਬੈਠ ਤੂੰ ਸ਼ਰਮਾਉ
ਸਦਨ ਦੇ ਵਿੱਚ ਬਹਿ ਕੇ ਇਹ ਕੰਮ ਕਰਨਾ ਮੈਨੂੰ ਬੜੀ ਸ਼ਰਮਿੰਦਗੀ ਵਾਲਾ ਲੱਗਦਾ ਹੈ
ਉੱਠ ਮੂਲਾ ਲੈ ਕਰ ਤਾਰੇ
ਮੂਲੇ ਨੇ ਸਤ ਬਚਨ ਕਹਿ ਕੇ ਹੱਥ ਜੋੜ ਦਿੱਤੇ ਤੇ ਜਿੱਥੇ ਚਾਬੀ ਰੱਖੀ ਹੋਈ ਸੀ ਉਧਰ ਵੱਧ ਗਿਆ ਤੇ ਚਾਬੀ ਲੈ ਆਇਆ
ਆਯੋ ਜਬ ਹੀ ਅਜਰ ਮਜਾਰੇ
ਤੇ ਆ ਕੇ ਜਦੋਂ ਉਸਨੇ ਕੋਲ ਆਇਆ ਬੰਚਕ ਦੇ
ਬੰਚਕ ਕਾਂਸ ਵਿਖੇ ਤੇਜ ਰੇ
ਤੇ ਬੰਚਕ ਦੀ ਕੱਛ ਦੇ ਵਿੱਚ ਜਿਹੜੇ ਉਹਦੀ ਪਤਨੀ ਦੇ ਗਹਿਣੇ ਸਨ ਪ੍ਰਮਾਤਮਾ ਦੀ ਨੇ ਤੋਂ ਥੱਲੇ ਡਿੱਗ ਪਏ ਤੇ ਮੂਲੇ ਨੇ ਦੇਖ ਲਏ
ਭੁੱਖਣ ਪੁੰਨਾ ਉਠਾਏ ਸੋ ਡਰੇ
ਭੁੱਖਣ ਜਿਹੜੇ ਸਨ ਗਹਿਣੇ ਜਿਹੜੇ ਸਨ ਠੱਗ ਚੁੱਕਦਾ ਨਹੀਂ ਸੀ ਉਤੇ ਡਰ ਗਿਆ ਕਿ ਮੂਲੇ ਨੇ ਗਹਿਣੇ ਦੇਖ ਲਏ ਨੇ ਇਹਦੀ ਪਤਨੀ ਦੇ ਗਹਿਣੇ ਨੇ ਹੁਣ ਤੇ ਮੈਂ ਮਰਿਆ ਹੀ ਮਰਿਆ ਹੁਣ ਮੈਨੂੰ ਕੌਣ ਬਚਾ ਸਕਦਾ ਇਹਦੇ ਘਰ ਦੇ ਵਿੱਚ ਹਾਂ ਇਹ ਰੋਲਾ ਪਾਏਗਾ ਮੈਨੂੰ ਫੜਵਾ ਦੇਗਾ ਮੈਨੂੰ ਸਜ਼ਾ ਮਿਲੇਗੀ
ਮੂਲੇ ਤਬ ਉਠਾਏ ਨੇ ਜਹਾਤਾ
ਪਰ ਧੰਨ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਗੁਰੂ ਨਾਨਕ ਵੀ ਲੋਕਾਂ ਦੇ ਪੜਦੇ ਕੱਜਦੇ ਸਨ ਜਗਤ ਗੁਰੂ ਬਾਬਾ ਨਾਨਕ ਤੇ ਉਹਨਾਂ ਦੇ ਸਿੱਖ ਵੀ ਫਿਰ ਪੜਦੇ ਹੀ ਕੱਜਦੇ ਸਨ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਮੇਰਾ ਤੇ ਪੜਦਾ ਹੈ ਪ੍ਰਮਾਤਮਾ ਨੇ ਢੱਕ ਲਿਆ ਇੱਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਉਹ ਗਹਿਣੇ ਚੁੱਕ ਕੇ ਤੇ ਉਸ ਠੱਗ ਦੇ ਹੱਥ ਦੇ ਵਿੱਚ ਦੇ ਦਿੱਤੇ
ਗਏ ਤਾਹੇ ਤੂੰ ਤਾਵ ਹਿਤ ਸਾਥ
ਬੜੇ ਪਿਆਰ ਦੇ ਨਾਲ ਉਸਨੇ ਚੁੱਕ ਕੇ ਤੇ ਗਹਿਣੇ ਠੱਗ ਨੂੰ ਦੇ ਦਿੱਤੇ
ਦੋਹਰਾ ਤੇ ਕੋ ਬਹਿਰ ਨਿਕਾਸ ਕੈ ਸੋਏ ਰਹੂ ਵਿੱਚ ਧਾਮ
ਬੜੇ ਪਿਆਰ ਦੇ ਨਾਲ ਬੂਹੇ ਕੋਲ ਜਾ ਕੇ ਜੰਦਰਾ ਖੋਲ ਕੇ ਉਹਨੂੰ ਬਾਹਰ ਕੱਢ ਦਿੱਤਾ ਆ ਕੇ ਅੰਦਰੋਂ ਜੰਦਰਾ ਮਾਰ ਕੇ ਤੇ ਆਪਣੀ ਮੰਜੀ ਪਲੰਘ ਦੇ ਉੱਤੇ ਤੇ ਸੋ ਗਿਆ।
ਇਹ ਪ੍ਰਭਾਤ ਤੇ ਥਾਨ ਕੋ ਦੇਖਤ ਮੂਲੇ ਬਾਮ।
ਫਿਰ ਸਵੇਰ ਹੋਈ ਤੇ ਬੂਲੇ ਦੀ ਇਸਤਰੀ ਉੱਠੀ ਤੇ ਉੱਠ ਕੇ ਉਸਨੇ ਸਭ ਤੋਂ ਪਹਿਲਾਂ ਆਪਣਾ ਇਸ਼ਨਾਨ ਪਾਣੀ ਕਰਕੇ ਪ੍ਰਭੂ ਭਗਤੀ ਕਰਕੇ ਆਪਣੇ ਗਹਿਣੇ ਪਾਉਣ ਵਾਸਤੇ ਗਈ।
ਤਪੈ ਭੁਖਨ ਧਰੇ ਨਹੀਂ ਕੇ ਥਾਏ,
ਜਿੱਥੇ ਉਸਨੇ ਗਹਿਣੇ ਧਰੇ ਸਨ ਉਸਨੂੰ ਗਹਿਣੇ ਮਿਲੇ ਨਹੀਂ, ਹੈਰਾਨ ਹੋ ਗਈ।
ਕਹਾਂ ਗਏ ਕਹਿਲੀਨ ਚੁਰਾਏ,
ਤੇ ਰੋਲਾ ਪਾਉਣ ਲੱਗ ਗਈ। ਕਹਿਣ ਲੱਗੀ ਮੁੱਲਾ ਜੀ ਕਿ ਜੋ ਮੇਰੇ ਗਹਿਣੇ ਸਨੋ ਮੈਂ ਇੱਥੇ ਰੱਖੇ ਸਨ, ਕਿੱਥੇ ਚਲੇ ਗਏ ਨੇ, ਕੌਣ ਲੈ ਗਿਆ ਹੈ?
ਮੁੱਲਾ ਕਹਿ ਰਹਿਣ ਘਰ ਮਾਹੇ,
ਮੁੱਲਾ ਕਹਿਣ ਲੱਗਾ ਰਾਤ ਨੂੰ ਸਾਡੇ ਘਰ
ਤਸਕਰ ਲੱਗੇ ਨਾ ਜਾਣੇ ਜਾਏ,
ਚੋਰ ਆਏ ਸਨ ਤੇ ਸਾਨੂੰ ਪਤਾ ਨਹੀਂ ਲੱਗਿਆ, ਚੋਰ ਕਦੋਂ ਆਏ ਕਿਸ ਵਕਤ ਆਏ ਸਾਨੂੰ ਪਤਾ ਹੀ ਨਹੀਂ ਲੱਗਿਆ, ਚੋਰ ਆਏ ਸਨ।
ਲੈ ਗਮਨੇ ਭੁੱਖਣ ਕੋ ਸੋਈ,
ਉਹ ਹੀ ਸਾਡੇ ਗਹਿਣੇ ਲੈ ਕੇ ਤੇ ਸਾਡੇ ਘਰੋਂ ਚਲੇ ਗਏ ਨੇ।
ਦਿਨ ਜਾਗੇ ਤੇ ਅਸਗਤ ਹੋਈ,
ਅਸੀਂ ਜਾਗ ਨਹੀਂ ਸਕੇ ਤੇ ਸਾਡੀ ਬੜੀ ਗਹਿਰੀ ਨੀਂਦ ਸੀ, ਸਾਡੇ ਨਾ ਜਾਗਣ ਕਰਕੇ ਇਹ ਜੋ ਭਾਣਾ ਵਰਤਿਆ ਹੈ।
ਜਿਸਾ ਹਮਾਰੇ ਘਰ ਸਿੱਖ ਜੋ,
ਤੇ ਰਾਤ ਨੂੰ ਜਿਹੜਾ ਸਾਡੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਸਿੱਖ ਸੀ, ਉਹ ਸਾਧੂ ਸੰਤ ਸੀ,
ਉੱਠ ਕਰ ਗਏ ਉਸ ਤੋਂ ਲਾਜਤ ਹੋ,
ਉਹ ਬੇਚਾਰਾ ਸ਼ਰਮਿੰਦਾ ਹੋ ਕੇ ਚਲਾ ਗਿਆ। ਉਸਨੇ ਸੋਚਿਆ ਕਿ ਮੇਰੇ ਉੱਤੇ ਇਲਜ਼ਾਮ ਲੱਗੇਗਾ,
ਦੋਹਰਾ ਸਭ ਦੇਵਾਂਗੇ ਦੋਸ਼ ਮੁਝ ਅਸ ਜਾਨੀ ਮਨ ਮਾਹੇ।
ਮੁੱਲਾ ਕਹਿਣ ਲੱਗਾ ਘਰ ਵਾਲੀ ਨੂੰ ਕਿ ਉਸ ਠੱਗ ਨੇ, ਉਸ ਸਿੱਖ ਨੇ ਸੋਚਿਆ ਕਿ ਸਾਰੇ ਮੈਨੂੰ ਦੋਸ਼ ਦੇਣਗੇ, ਇਸ ਕਰਕੇ ਉਹ ਬੇਚਾਰਾ ਲੱਚੀ ਧੋਖੇ ਰਾਤ ਨੂੰ ਹੀ ਚਲਾ ਗਿਆ।
ਗਯੋ ਬੜੀ ਪੁਨਸਾਰ ਤੇ ਸਿੱਖ ਦੋਸ਼ ਕਸ਼ ਨਾਹੇ,
ਬੇਚਾਰਾ ਪੁਨਸਾਰ ਖਾ ਕੇ ਲੱਚਿਤ ਜਾ ਹੋ ਕੇ ਇੱਕ ਪਾਸੇ ਹੋ ਕੇ ਉਹ ਚਲਾ ਗਿਆ ਹੈ, ਸਿੱਖ ਦਾ ਕੋਈ ਦੋਸ਼ ਨਹੀਂ। ਇਹ ਵੀ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੈ ਜਿਹੜਾ ਦੂਜੇ ਸਿੱਖ ਦੇ ਕੁਕਰਮ ਦੇ ਉੱਤੇ ਜੋ ਸਿੱਖ ਦੇ ਰੂਪ ਚ ਆਇਆ ਸੀ ਪੜਦਾ ਪਾ ਰਿਹਾ, ਤੇ ਜੇ ਅਸੀਂ ਕਹਿ ਦਈਏ ਕਿ ਫਲਾਣਾ ਸਿੱਖ ਇਹ ਕੰਮ ਕਰਦਾ ਮੈਂ ਤੇਰੇ ਦਰ ਤੇ ਕਿਉਂ ਆਵਾਂ, ਇਹ ਵੀ ਕਹਿ ਸਕਦਾ ਸੀ ਗੁਰੂ ਨਾਨਕ ਤੁਸੀਂ ਉਪਦੇਸ਼ ਦਿੰਦੇ ਸੋ ਇੰਜ ਹੈ ਉਂਜ ਹੈ, ਤੁਹਾਡੇ ਬੇਸ ਦੇ ਵਿੱਚ ਬਾਣੀ ਪੜਨ ਵਾਲਾ ਤੇ ਆਹ ਠੱਗੀਆਂ ਮਾਰੇ, ਇਹ ਤੂੰ ਚੰਗਾ ਮੈਂ ਨਾ ਹੀ ਅੰਮ੍ਰਿਤ ਛਕਾਂ, ਇਹ ਨਹੀਂ ਕਿਹਾ ਉਸ ਸਿੱਖ ਨੇ। ਉਸਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਉਪਦੇਸ਼ ਲਿਆ ਸੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਫਿਰ ਕਿਸ ਗੱਲ ਦਾ ਗੁੱਸਾ ਕਰਨਾ ਹੈ, ਧਰਮ ਦੇ ਮਾਰਗ ਤੇ ਚੱਲਿਆ, ਇਸ ਮਾਰਗ ਪੈਰ ਧਰੀਜੈ, ਫਿਰ ਤੀਜੈ ਕਾਣ ਨਾ ਕੀਜੈ, ਕਾਣ ਕਾਦੀ ਕੱਟਣਾ, ਇਸ ਮਾਰਗ ਤੇ ਚੱਲਿਆ ਤੇ ਮਾਰਗ ਹੀ ਐਸੇ ਆਪਣਾ ਸਿਰ ਤੇ ਦੇ ਦੇ, ਕਾਣ ਨਾ ਕਰੀ, ਸਿਰ ਤੇ ਦੇ ਦਿੱਤਾ, ਗਹਿਣੇ ਤੇ ਦੇ ਦਿੱਤੇ ਨੇ, ਸਭ ਕੁਛ ਦੇ ਦਿੱਤਾ, ਪਰ ਮੂੰਹ ਇੱਕ ਬਚਨ ਨਹੀਂ ਗੁਰੂ ਨਾਨਕ ਸਾਹਿਬ ਦੇ ਖਿਲਾਫ ਬੋਲਿਆ, ਆਪਣੀ ਪਤਨੀ ਦੇ ਅੱਗੇ ਸਗੋਂ ਪੜਦਾ ਕੱਜ ਦਿੱਤਾ ਗੁਰਦੇਵ ਪਾਤਸ਼ਾਹ ਜੀ ਦਾ, ਕਿ ਉਹ ਤੇ ਸਿੱਖ ਪੂਰਾ ਸੀ, ਇਹੋ ਜਿਹੀ ਅਵਸਥਾ ਕਿਸੇ ਸਿੱਖ ਦੀ ਬਣ ਜਾਵੇ ਤੇ ਸਾਰਾ ਸੰਸਾਰ ਉਹਦੇ ਪੈਰੀ ਪੈ ਜਾਏਗਾ, ਕਿਉਂ ਨਾ ਪਏਗਾ, ਕਹਿਣ ਦੀ ਲੋੜ ਨਹੀਂ ਪਏਗੀ ਸਿੱਖ ਬਣ ਜਾਵੋ, ਸਾਰੇ ਜਗਤ ਵੇਖ ਕੇ ਹੈਰਾਨ ਹੋ ਜਾਏਗਾ, ਇਤਨਾ ਉੱਚਾ ਸੁੱਚਾ ਜੀਵਨ, ਇਹ ਉੱਚਾ ਸੁੱਚਾ ਜੀਵਨ ਸੀ ਉਹਨਾਂ ਸਿੱਖਾਂ ਦਾ, ਤੇ ਇਤਨਾ ਪੜਦਾ ਕੱਜ ਲਿਆ, ਤੇ ਮਨ ਦੇ ਵਿੱਚ ਵਿਚਾਰ ਹੈ ਕਿ ਧੰਨ ਗੁਰੂ ਨਾਨਕ ਸਾਹਿਬ, ਇਹਦੇ ਚ ਵੀ ਤੁਹਾਡੀ ਕੋਈ ਖੇਡ ਹੈ, ਇਹ ਕੋਈ ਮਾੜਾ ਨਹੀਂ ਹੋਇਆ ਮੇਰੇ ਨਾਲ, ਜੋ ਕਿਛ ਕਰੇ ਭਲਾ ਕਰਮਾਨੀ ਹੈ, ਜੋ ਵੀ ਤੁਸੀਂ ਕੀਤਾ ਉਹ ਭਲਾ ਹੀ ਭਲਾ ਹੈ, ਆਨੰਦ ਹੀ ਆਨੰਦ ਹੈ। ਇਸ ਤਰ੍ਹਾਂ ਆਪਣੀ ਘਰਵਾਲੀ ਨੂੰ ਬੜਾ ਉਸਨੇ ਹੌਸਲਾ ਦਿੱਤਾ ਤੇ ਕਹਿਣ ਲੱਗਾ ਉਹ ਤੇ ਸੰਤ ਸੀ, ਉਹ ਸੰਤ ਚਲਾ ਗਿਆ ਹੈ, ਅਸੀਂ ਸੰਤ ਨੂੰ ਦੇਖਨੇ ਆ, ਭਗਤ ਨੂੰ ਦੇਖਨੇ ਆ, ਕਮੀਆਂ ਕੱਢਣ ਲੱਗ ਜਾਂਦੇ ਆ, ਤੇ ਇੱਕ ਉਹ ਵੀ ਗੁਰੂ ਨਾਨਕ ਦਾ ਸਿੱਖ ਸੀ ਜਿਹਨੇ ਠੱਗ ਨੂੰ ਦੇਖਿਆ ਤੇ ਉਹਨੂੰ ਵੀ ਸੰਤ ਬਣਾ ਕੇ ਰੱਖ ਦਿੱਤਾ, ਇਹਨੂੰ ਕਹਿੰਦੇ ਨੇ ਧਰਮ, ਧਰਮੀ ਬੰਦਾ, ਤੇ ਜੋ ਐਵੇਂ ਬਿਨਾਂ ਮਤਲਬ ਤੋਂ ਹੀ ਆ ਵੀ ਮਾੜਾ ਉਹ ਵੀ ਮਾੜਾ, ਕੌਣ ਚੰਗਾ ਮੈਂ ਚੰਗਾ, ਹੁਣ ਤੂੰ ਹੀ ਠੇਕਾ ਲਏਗਾ ਸਾਰੇ ਸਮਾਜ ਦਾ, ਗੁਰੂ ਨਾਨਕ ਸਾਹਿਬ ਦੇ ਮਤ ਨੂੰ ਤੇ ਦੇਖ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੂਝਿਆ ਨੀਤ ਹਮਾਰਾ ਸੋਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੀਆਂ ਕਮੀਆਂ ਨੂੰ ਦੇਖ, ਜਿੱਦਣ ਨਜ਼ਰ ਆ ਜਾਣਗੀਆਂ ਉਦਣ ਮੇਰੇ ਮਾਰਗ ਤੇ ਆ ਜਾਈ, ਰੇਣ ਹੋ ਜਾਏਗਾ ਚਰਨਾਂ ਦੀ ਧੂੜੀ ਹੋ ਜਾਏਗਾ, ਬੂਹਾ ਲੰਘ ਆਈ ਤੇ ਮੈਂ ਤੈਨੂੰ ਹਿਰਦੇ ਦੇ ਨਾਲ ਲਾ ਲਵਾਂਗਾ, ਜਦੋਂ ਤੱਕ ਤੈਨੂੰ ਆਪਣੀਆਂ ਕਮੀਆਂ ਨੀ ਵਿਖਣੀਆਂ, ਜਗਤ ਦੇ ਵਿੱਚ ਹੀ ਕਮੀਆਂ ਵੇਖੀ ਜਾਏਗਾ, ਉਦੋਂ ਤੱਕ ਕੁਛ ਵੀ ਲੈ ਲਵੀ, ਕੁਛ ਵੀ ਕਰੀ ਜਾਵੀ, ਇਹ ਜੋ ਸਿੱਖ ਦਾ ਜੀਵਨ ਹੈ, ਜਦੋਂ ਤੱਕ ਬਣਦਾ ਨਹੀਂ ਉਦੋਂ ਤੱਕ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਮਿਲਦੀ ਵੀ ਨਹੀਂ। ਕਮਾਲ ਕਰ ਦਿੱਤੀ ਭਾਈ ਸੰਤੋਖ ਸਿੰਘ ਜੀ ਨੇ ਪ੍ਰਸੰਗ ਲਿਖਣ ਵਾਲੀ ਵੀ, ਤੇ ਫਿਰ ਪੜਦਾ ਕੱਜ ਲਿਆ ਸਿੱਖ ਦਾ, ਤੇ ਘਰ ਵਾਲੀ ਨੂੰ ਕਹਿਣ ਲੱਗਾ ਉਹ ਤੇ ਪੂਰਨ ਸਾਧੂ ਸੀ।
ਤਪਈ ਨਿਜ ਪਿਉ ਕੋ ਭੁਖਣ ਕਰਵਾਏ,
ਆਪਣੀ ਘਰ ਵਾਲੀ ਨੂੰ ਨਵੇਂ ਬੜੇ ਸੋਹਣੇ ਗਹਿਣੇ ਕਢਵਾ ਕੇ ਤੇ ਉਸਨੇ ਦੇ ਦਿੱਤੇ ਬਣਵਾ ਕੇ,
ਔਰ ਹਰ ਖੇਤ ਤਤਸ਼ਨ ਪਾਏ,
ਉਹਦੀ ਘਰ ਵਾਲੀ ਨੇ ਬੜੀ ਖੁਸ਼ ਹੋ ਕੇ ਤੇ ਗਹਿਣੇ ਪਾ ਲਏ।
ਕਿਤਕ ਦਿਵਸ ਮੈਂ ਪ੍ਰਭ ਟਿਗ ਆਇਓ,
ਕੁਛ ਦਿਨ ਬੀਤ ਗਏ ਤੇ ਸਮਾਂ ਬਣਿਆ ਪਰਮਾਤਮਾ ਦੀ ਨੇਤ, ਕੁਛ ਸਮਾਂ ਲੰਘ ਗਿਆ ਪਾਇਆ ਦਿਨ ਬੀਤ ਗਏ,
ਨਮਸਕਾਰ ਕਰ ਦਰਸ਼ਨ ਪਾਇਓ।
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਇਆ ਤੇ ਨਮਸਕਾਰ ਕਰਕੇ ਤੇ ਗੁਰੂਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਕਿਰਪਾ ਨਿਧਾਨ ਕਹਿਓ ਸੁਨ ਮੂਲਾ।
ਕਿਰਪਾ ਨਿਧਾਨ ਗੁਰੂ ਨਾਨਕ ਦੇਵ ਮਹਾਰਾਜ ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਗੁਰੂ ਨਾਨਕ ਦੇਵ ਮਹਾਰਾਜ ਮੂਲੇ ਕੀੜ ਨੂੰ ਕਹਿਣ ਲੱਗੇ,
ਰਿਦਾ ਤੋਰ ਸਿੱਖੀ ਅਨੁਕੂਲਾ।
ਤੇਰੇ ਮਨ ਦੇ ਵਿੱਚ, ਤੇਰੇ ਸਰੀਰ ਦੇ ਵਿੱਚ ਸਾਡੀ ਸਿੱਖੀ ਨਹੀਂ, ਤੇਰੇ ਮਨ ਦੇ ਵਿੱਚ ਮੂਲਿਆ ਸਾਡੀ ਸਿੱਖੀ ਵੱਸ ਚੁੱਕੀ ਹੈ। ਜੋ ਉਪਦੇਸ਼ ਅਸੀਂ ਜਗਤ ਨੂੰ ਦੇਣ ਆਏ ਸਾਂ, ਤੂੰ ਉਹਨੂੰ ਕਮਾ ਲਿਆ ਹੈ।
ਮਮ ਪਰਦਾ ਤੈਂ ਢਕਿਓ ਬਣਾਏ।
ਸਾਡਾ ਪਰਦਾ ਤੂੰ ਕੱਜਿਆ ਹੈ। ਜੇ ਤੂੰ ਉਦਣ ਸਾਡਾ ਪਰਦਾ ਨਾ ਕੱਜਦਾ ਤੇ ਸ਼ਾਇਦ ਫਿਰ ਕਿਸੇ ਨੇ ਸਿੱਖ ਦੇ ਉੱਤੇ ਇਤਬਾਰ ਨਹੀਂ ਸੀ ਕਰਨਾ ਮੂਲਿਆ। ਤੂੰ ਸਾਡਾ ਪਰਦਾ ਕੱਜਿਆ ਹੈ।
ਜਿਰੋ ਟਕ ਹੈ ਗੁਰੂ ਸਦਾਈ।
ਹੁਣ ਜਦੋਂ ਤੱਕ ਸੰਸਾਰ ਦੇ ਵਿੱਚ ਵੀ, ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ, ਹੁਣ ਅਸੀਂ ਤੇਰਾ ਪਰਦਾ ਕੱਜਾਂਗੇ।
ਦੋਹਰਾ ਸ਼ਬਦ ਗੁਰੂ ਪੂਰੇ ਦਾ ਹੈ, ਸ਼ਰਵਣ ਮੰਨਣ ਨਿਧਿਆਸ।
ਫਿਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੂਲਿਆ ਜੋ ਗੁਰੂ ਦਾ ਸ਼ਬਦ ਹੈ ਇਹ ਗੁਰੂ ਦਾ ਹਿਰਦਾ ਹੁੰਦਾ ਹੈ। ਗੁਰੂ ਦਾ ਹਿਰਦਾ ਕੀ ਹੈ? ਗੁਰੂ ਦਾ ਸ਼ਬਦ, ਗੁਰੂ ਦੇ ਬੋਲ, ਗੁਰੂ ਦੀ ਬਾਣੀ ਗੁਰੂ ਦਾ ਹਿਰਦਾ ਹੈ। ਇਹਨੂੰ ਰੋਜ ਸੁਣਿਆ ਕਰ, ਰੋਜ ਮੰਨਿਆ ਕਰ, ਸੁਣ ਕੇ ਤੇ ਹਿਰਦੇ ਚ ਵਸਾਇਆ ਕਰ। ਨਿਧਿਆਸਨ ਤੋਂ ਭਾਵ ਰੋਜ ਦੀ ਰੋਜ ਧਿਆਨ ਜੋੜਿਆ ਕਰ ਸ਼ਬਦ ਦੇ ਵਿੱਚ।
ਕਰੋ ਸਦਾ ਔਰ ਗਿਆਨ ਹੋਵੇ ਬੰਧਨ ਜਗਤ ਦੇ ਨਾਸ਼।
ਫਿਰ ਤੈਨੂੰ ਗਿਆਨ ਹੋ ਜਾਏਗਾ ਪਰਮਾਤਮਾ ਦਾ, ਤੇਰੇ ਜਿੰਨੇ ਵੀ ਬੰਧਨ ਪਏ ਹੋਏ ਨੇ ਵਾਸ਼ਨਾਵਾਂ ਦਾ ਅੰਤ ਹੋ ਜਾਏਗਾ, ਤੇਰੇ ਉੱਤੇ ਬਖਸ਼ਿਸ਼ ਹੋ ਜਾਏਗੀ, ਤੂੰ ਪਰਮਾਤਮਾ ਦੇ ਵਿੱਚ ਇੱਕ ਮਿਕ ਹੋ ਜਾਵੇਂਗਾ।
ਚੌਪੀ ਤ੍ਰਿਕਾ ਲਗ ਦਰਸ਼ੀ ਤੇ ਕਾਲਾ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹਿਣ ਦੀ ਡੇਰ ਸੀ, ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕੀਤੇ। ਮੂਲਾ ਕੀੜ ਤ੍ਰਿਕਾਲਕ ਦਰਸ਼ੀ ਤੋਂ ਭਾਵ ਤਿੰਨੇ ਕਾਲਾਂ ਦਾ ਗਿਆਤਾ ਹੋ ਗਿਆ, ਕਿਉਂਕਿ ਗੁਰਦੇਵ ਪਾਤਸ਼ਾਹ ਜੀ ਤੇ ਪਰਮਾਤਮਾ ਸਰੂਪ ਸਨ ਤੇ ਜੋ ਪਰਮਾਤਮਾ ਬਚਨ ਕਰੇ ਉਹ ਤੇ ਅਟਲ ਨੇ। ਇਧਰੋਂ ਤ੍ਰਿਕਾਲ ਦਰਸ਼ੀ, ਤ੍ਰਿਕਾਲ ਦਾ ਅਰਥ ਹੁੰਦਾ ਤਿੰਨ ਸਮੇਂ, ਭੂਤ ਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ। ਹੁਣ ਮੂਲਾ ਜਿਹੜਾ ਕੁਛ ਨਹੀਂ ਸੀ ਜਾਣਦਾ, ਹੁਣ ਆਉਣ ਵਾਲੇ ਸਮੇਂ ਬਾਰੇ ਵੀ ਜਾਣਦਾ, ਬੀਤ ਰਹੇ ਸਮੇਂ ਬਾਰੇ ਵੀ ਜਾਣਦਾ ਤੇ ਬੀਤ ਚੁੱਕੇ ਸਮੇਂ ਬਾਰੇ ਵੀ ਜਾਣਦਾ। ਗੁਰਦੇਵ ਪਾਤਸ਼ਾਹ ਜੀ ਨੇ ਉਹਨੂੰ ਤ੍ਰਿਕਾਲ ਦਰਸ਼ੀ ਬਣਾ ਦਿੱਤਾ।
ਪ੍ਰਭੂ ਕਿਰਪਾ ਤੇ ਭਇਓ ਨਿਹਾਲਾ।
ਗੁਰਦੇਵ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ ਗੁਰਦੇਵ ਨੇ ਉਹਨੂੰ ਨਿਹਾਲ ਕਰ ਦਿੱਤਾ। ਉਹਨੂੰ ਧਨ ਨਹੀਂ ਦਿੱਤਾ, ਉਹਨੂੰ ਕੀ ਦਿੱਤਾ? ਗੁਰਦੇਵ ਨੇ ਉਹਨੂੰ ਸਿਦਕ ਦਿੱਤਾ। ਜੇ ਉਦਣ ਰਾਤ ਨੂੰ ਸਿਦਕ ਨਾ ਰੱਖਦਾ, ਐਵੇਂ ਸੰਸਾਰੀਆਂ ਵਾਂਗਰ ਰੋਲੇ ਪਾ ਦਿੰਦਾ ਤੇ ਗੁਰੂ ਨਾਨਕ ਸਾਹਿਬ ਕੋਲੋਂ ਦਾ ਦਰਸ਼ਨ ਤਾਂ ਵੀ ਦੇਣੇ ਸਨ, ਪਰ ਉਦਣ ਖੁਸ਼ੀ ਨਹੀਂ ਸੀ ਗੁਰਦੇਵ ਦੀ ਹੋਣੀ। ਹੁਣ ਉਹ ਕੰਮ ਕਰ ਦਿੱਤਾ ਹੈ, ਕਿਉਂਕਿ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਭਗਤ ਦਾ ਤੇ ਸੰਸਾਰੀ ਦਾ ਕਿਹੜਾ ਜੋੜ ਹੈ? ਸੰਸਾਰੀ ਨੇ ਹੁੰਦਾ ਤੇ ਉਹਨੇ ਰੋਲਾ ਪਾ ਦੇਣਾ ਸੀ, ਸਾਡਾ ਸੋਨਾ ਲੈ ਕੇ ਜਾ ਰਿਹਾ ਗੁਰੂ ਨਾਨਕ ਦਾ ਸਿੱਖ। ਲੇਕਿਨ ਭਗਤ ਸੀ, ਐਸਾ ਕੰਮ ਕਰਕੇ ਰੱਖ ਦਿੱਤਾ ਜੋ ਸੰਸਾਰੀ ਸੋਚ ਵੀ ਨਹੀਂ ਸਕਦੇ, ਪੜਦਾ ਕੱਜ ਲਿਆ। ਤੇ ਇਧਰ ਗੁਰਦੇਵ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟ ਕਰਕੇ ਤੇ ਨਿਹਾਲ ਕਰ ਦਿੱਤਾ।
ਸਦਨ ਗਯੂ ਹੋਇ ਮੋਹ ਬਿਨਾਹੀ।
ਆਪਣੇ ਘਰ ਗਿਆ ਹੈ ਹੁਣ ਉਹ ਮੂਲਾ ਨਹੀਂ ਜੋ ਕੱਲ ਤੱਕ ਸੀ, ਹੁਣ ਬਿਲਕੁਲ ਹੀ ਮੂਲਾ ਆਪ ਖਤਮ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੁਣ ਗੁਰਦੇਵ ਪਾਤਸ਼ਾਹ ਦੇ ਕਿਰਪਾ ਦੇ ਨਾਲ ਤੂੰ ਹੀ ਕਰੀ ਜਾ ਰਿਹਾ, ਤੂੰ ਹੀ ਕਰੀ ਜਾ ਰਿਹਾ। ਮੂਲਾ ਖਤਮ ਹੋ ਗਿਆ, ਮੋਹ ਖਤਮ ਹੋ ਗਿਆ। ਹੁਣ ਮੋਹ ਨਾਸ ਕਰਕੇ ਤੇ ਆਪਣੇ ਘਰ ਗਿਆ ਹੈ, ਇੱਕ ਬ੍ਰਹਮ ਗਿਆਨੀ ਬਣ ਕੇ ਗਿਆ ਹੈ।
ਅੰਤਾ ਤਾਜ ਵਰਤਿਓ ਜਗ ਮਾਏ।
ਅਹੰਕਾਰ ਨੂੰ ਤਿਆਗ ਦਿੱਤਾ, ਆਪਣੀ ਮੈਂ ਨੂੰ ਇੱਕ ਪਾਸੇ ਸੁੱਟ ਕੇ ਸੰਸਾਰ ਦਾ ਕਾਰਜ ਵਿਹਾਰ ਕਰਨ ਲੱਗ ਪਿਆ। ਹੁਣ ਕੋਈ ਵੀ ਕੰਮ ਕਰਦਾ ਮੈਂ ਨਹੀਂ ਠੋਕਦਾ, ਹੁਣ ਕੋਈ ਵੀ ਕੰਮ ਕਰਦਾ ਭਾਵੇਂ ਕਿਤਨਾ ਵੀ ਵੱਡਾ ਹੋਵੇ, ਪਰ ਬਾਰ ਬਾਰ ਕਹਿ ਦਿੰਦਾ ਗੁਰਦੇਵ ਪਾਤਸ਼ਾਹ, ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ। ਹੁਣ ਕਰਨ ਵਾਲਾ ਵੀ ਗੁਰੂ ਨਾਨਕ ਹੈ ਤੇ ਕਰਾਉਣ ਵਾਲੇ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ। ਹੁਣ ਹੋਰ ਕੋਈ ਨਹੀਂ ਕਰਵਾ ਰਿਹਾ, ਤੁਸੀਂ ਹੀ ਕਰਵਾ ਰਹੇ ਹੋ। ਮੈਂ ਨਾ ਹੀ ਕਿਛ ਹੋ, ਨਾ ਹੀ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮੈਂ ਕੌਣ ਆ, ਮੇਰਾ ਕੁਛ ਵੀ ਨਹੀਂ, ਪਾਤਸ਼ਾਹ ਸਭ ਕੁਛ ਤੇਰਾ ਹੈ ਤੇ ਤੁਸੀਂ ਕਰਵਾ ਰਹੇ ਹੋ ਕਿ ਸਿੱਖ ਨੇ ਚੰਗੇ ਕਰਮ ਨਹੀਂ ਕੀਤੇ। ਕਰਮ ਕਰਤ ਹੋਵੇ ਨਿਹ ਕਰਮ, ਕਰਮ ਤੇ ਕੀਤੇ, ਲੇਕਿਨ ਹੰਕਾਰ ਦੀ ਮੋਹਰ ਨਹੀਂ ਠੋਕੀ ਕਿ ਮੈਂ ਨਾ ਹੁੰਦਾ ਤੇ ਨਹੀਂ ਸੀ ਹੋਣਾ। ਸਾਰੇ ਚੰਗੇ ਕਰਮ ਮੂਲੇ ਨੇ ਕੀਤੇ, ਵਿਹਾਰ ਵੀ ਕੀਤਾ, ਲੇਕਿਨ ਹੰਤਾ ਨੂੰ ਤਿਆਗ ਕੇ, ਅਹੰਕਾਰ ਨੂੰ ਤਿਆਗ ਕੇ, ਨਿਰਲੇਪ ਹੋ ਕੇ, ਕਾਰ ਵਿਹਾਰ ਧਰਮ ਦੇ ਤੇ ਸੰਸਾਰ ਦੇ ਕਰਨ ਲਗਾ।
ਇਕ ਦਿਨ ਸੰਗਤ ਕੇਰ ਮਜਾਰਾ।
ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਦਾ ਸੰਗਤ ਲੱਗਦੀ ਰਹੀ, ਦੀਵਾਨ ਲੱਗਦੇ ਰਹੇ, ਗੁਰਸਿੱਖ ਆਉਂਦੇ ਰਹੇ, ਦਰਸ਼ਨ ਕਰਦੇ ਰਹੇ ਤੇ ਇਕ ਦਿਨ ਦੀਵਾਨ ਲੱਗਿਆ ਹੋਇਆ ਸੀ ਬਹੁਤ ਭਾਰੀ।
ਬੈਠੇ ਪ੍ਰਭ ਹੈ ਸ਼ਬਦ ਵਿਚਾਰ।
ਗੁਰਦੇਵ ਪਾਤਸ਼ਾਹ ਬੈਠੇ ਹੋਏ ਸਨ, ਬਿਰਾਜਮਾਨ ਸਨ, ਸ਼ਬਦ ਦਾ ਕੀਰਤਨ ਚੱਲ ਰਿਹਾ ਸੀ।
ਬ੍ਰਿਤਾ ਗੇਡਾ ਦਰਸ਼ਨ ਆਸੂ।
ਦੋ ਗੁਰੂ ਦੇ ਸਿੱਖ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਆਸ ਲਾ ਕੇ, ਇੱਕ ਬ੍ਰਿਥਾ ਤੇ ਦੂਜਾ ਖੇਡਾ, ਇਹ ਦੋਵੇਂ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਚੱਲ ਆਏ ਸ੍ਰੀ ਨਾਨਕ ਪਾਸੋ।
ਘਰੋਂ ਭਾਵਨਾ ਧਾਰ ਕੇ ਆਏ ਤੇ ਗੁਰਦੇਵ ਦੇ ਦਰਸ਼ਨ ਕਰਨੇ ਨੇ, ਗੁਰਦੇਵ ਜੀ ਦੇ ਕੋਲ ਆ ਗਏ।
ਚਰਨ ਵੰਦਨਾ ਕਰਕੇ ਦੋ।
ਗੁਰਦੇਵ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਦੋਵਿਆਂ ਨੇ।
ਬੈਠੀ ਸ਼ਬਦ ਸੁਣਤ ਪਏ ਸੋ।
ਦੋਵੇਂ ਕੋਲ ਬੈਠ ਗਏ ਤੇ ਜਿਹੜੇ ਸ਼ਬਦ ਦਾ ਕੀਰਤਨ ਚੱਲ ਰਿਹਾ ਸੀ ਉਹ ਇਕਾਗਰ ਮਨ ਹੋ ਕੇ ਸੁਣਨ ਲੱਗ ਪਏ।
ਚੰਦਰ ਕੱਟੇ ਬੀਤੀ ਪਸਚਾਤੇ।
ਚਾਰ ਘੜੀਆਂ ਬੀਤ ਗਈਆਂ, ਚਾਰ ਘੜੀਆਂ ਬੀਤਣ ਤੋਂ ਬਾਅਦ
ਦਰਸ਼ਨ ਬੋਲੇ ਪ੍ਰਭ ਇਸ ਭਾਂਤੇ।
ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ, ਕਿਉਂਕਿ ਘਟ ਘਟ ਕੇ ਅੰਦਰ ਕੀ ਜਾਣਤ, ਉਹ ਜਾਣੀ ਜਾਣਨ ਹਾਰ ਸਨ, ਸਭ ਕੁਛ ਜਾਣਦੇ ਨੇ ਤੇ ਗੁਰਦੇਵ ਪਾਤਸ਼ਾਹ ਜਾਣ ਗਏ। ਇਹ ਜਿਹੜੇ ਦੋਵੇਂ ਸਿੱਖ ਆਏ ਨੇ ਇਹ ਆਮ ਨਹੀਂ, ਇਹ ਧਨ ਨਹੀਂ ਮੰਗਣ ਆਏ, ਇਹਨਾਂ ਦੀ ਕੋਈ ਜਗਿਆਸਾ ਅੰਦਰ ਦੀ ਕੁਛ ਹੋਰ ਹੈ। ਤੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆਏ, ਗੁਰਦੇਵ ਪਾਤਸ਼ਾਹ ਜੀ ਦੇ ਦੋਵਿਆਂ ਨੂੰ ਪੁੱਛਣਾ ਕੀਤਾ।
ਜੋ ਕਛ ਕਾਮਨਾ ਹਿਰਦੇ ਤੁਮਾਰੇ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਗੁਰੂ ਦੇ ਪਿਆਰਿਓ, ਪ੍ਰਭੂ ਦੇ ਬੰਦਿਓ, ਜੋ ਵੀ ਤੁਹਾਡੀ ਇੱਛਾ ਹੈ ਮੰਗ ਕਰੋ, ਧਾਰ ਕੇ ਆਇਓ ਕਿ ਆ ਮੰਗਾਂਗੇ ਗੁਰੂ ਕੋਲੋਂ, ਮੰਗ ਲਵੋ।
ਜਾਚੋ ਪੂਰਨ ਸ੍ਰੀ ਕਰਤਾਰੇ।
ਤੁਸੀਂ ਮੰਗ ਲਵੋ, ਅਸੀਂ ਸਾਰੀਆਂ ਮੰਗਾਂ ਤੁਹਾਡੀਆਂ ਪੂਰੀ ਕਰ ਦਵਾਂਗੇ, ਦੇਰ ਨਹੀਂ ਲਾਵਾਂਗੇ। ਉੱਪਰ ਕਰਤਾਰ ਅਕਾਲ ਪੁਰਖ ਵਾਹਿਗੁਰੂ ਤੁਹਾਡੀਆਂ ਇੱਛਾਵਾਂ ਪੂਰਨ ਕਰੇਗਾ।
ਸ਼ਬਦ ਵਿਚਾਰ ਸੁਣਿਓ ਜਬ ਦੋਏ।
ਪਰ ਇਹ ਗੱਲ ਹੋਣ ਤੋਂ ਪਹਿਲਾਂ ਦੋਵਿਆਂ ਨੇ ਸ਼ਬਦ ਦੀ ਵਿਚਾਰ ਸੁਣੀ, ਕੀਰਤਨ ਸੁਣਿਆ ਸੀ।
ਹਿਰਦੇ ਸ਼ਾਂਤ ਪ੍ਰਾਪਤ ਤਬ ਹੋਏ।
ਦੋਵਿਆਂ ਦੀਆਂ ਮੰਗਾਂ ਦਾ ਨਾਸ ਹੋ ਚੁੱਕਿਆ ਸੀ, ਦੋਵਿਆਂ ਦੇ ਹਿਰਦੇ ਸ਼ਾਂਤ ਹੋ ਚੁੱਕੇ ਸਨ।
ਹੱਥ ਬੰਦ ਅਤ ਨਿਮਰੇ ਹੋਏ।
ਬੜੇ ਨਿਮਰ ਹੋ ਕੇ ਪੈਰਾਂ ਦੇ ਉੱਤੇ ਡਿੱਗ ਕੇ ਤੇ ਦੋਵੇਂ ਹੱਥ ਬੰਨ ਕੇ
ਬੋਲੇ ਲੋਭ ਲਹਿਰ ਮਨ ਖੋਏ।
ਤੇ ਦੋਵੇਂ ਕਹਿਣ ਲੱਗੇ, ਜਗਤ ਗੁਰੂ ਬਾਬਾ ਨਾਨਕ ਜੀ, ਸਾਡੇ ਅੰਦਰ ਜਿਹੜੀਆਂ ਲੋਭ ਦੀਆਂ ਲਹਿਰਾਂ ਉੱਠ ਰਹੀਆਂ ਸਨ, ਅਸੀਂ ਘਰੋਂ ਆਏ ਸਾਂ ਉਦੋਂ ਲੋਭ ਦੀਆਂ ਲਹਿਰਾਂ ਸਨ, ਲੋਭ ਦੀ ਲਹਿਰ ਵੱਜਦੀ ਸੀ, ਸਾਡਾ ਧਰਮ ਭੁੱਲ ਜਾਂਦਾ ਸੀ, ਸਾਨੂੰ ਗੁਰੂ ਭੁੱਲ ਜਾਂਦਾ ਸੀ, ਸਾਨੂੰ ਮੰਗਾਂ ਚੇਤੇ ਰਹਿੰਦੀਆਂ ਸਨ, ਅਸੀਂ ਮੰਗਣਾ ਕੀ ਹੈ, ਅਸੀਂ ਲੈਣਾ ਕੀ ਹੈ, ਅਸੀਂ ਖਾਣਾ ਪੀਏ ਕੀ ਹੈ, ਅਸੀਂ ਪੀਣਾ ਕੀ ਹੈ, ਉਹ ਜਿਹੜੀਆਂ ਲੋਭ ਦੀਆਂ ਲਹਿਰਾਂ ਸਾਡੇ ਮਨ ਦੇ ਵਿੱਚ ਉੱਠ ਰਹੀਆਂ ਸਨ।
ਸ੍ਰੀ ਗੁਰੂ ਸੁਣੋ ਕਰੋ ਜੋ ਕਰਨਾ।
ਗੁਰਦੇਵ ਪਾਤਸ਼ਾਹ ਜੀ, ਤੁਸੀਂ ਦਇਆ ਕਰਕੇ ਰਹਿਮਤ ਕਰ ਦਿੱਤੀ ਹੈ।
ਚਰਨ ਸ਼ਰਨ ਨਿਜ ਦੀਜੈ ਪਰਨਾ।
ਗੁਰਦੇਵ ਪਾਤਸ਼ਾਹ, ਉਹ ਲਹਿਰਾਂ ਦਾ ਅੰਤ ਕਰ ਦਿੱਤਾ ਹੈ, ਹੁਣ ਤੇ ਅਸੀਂ ਤੁਹਾਡੇ ਕੋਲੋਂ ਇੱਕੋ ਮੰਗ ਮੰਨਨੇ ਆ। ਤੁਸੀਂ ਸਾਨੂੰ ਕਹਿ ਰਹੇ ਹੋ ਕੁਛ ਮੰਗ ਲਵੋ, ਅਸੀਂ ਹੱਥ ਜੋੜ ਕੇ ਇੱਕੋ ਮੰਗ ਮੰਗਦੇ ਆ, ਸਾਨੂੰ ਆਪਣੇ ਚਰਨ ਕਮਲਾਂ ਦਾ ਆਸਰਾ ਦੇ ਦਵੋ, ਤੁਹਾਡੇ ਚਰਨਾਂ ਦਾ ਆਸਰਾ ਮੰਗਨੇ ਹਾਂ।
ਜਾਨੈ ਸਗਰੋ ਜਗਤ ਅਸਾਰੇ।
ਗੁਰਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਹੇ ਜਗਤ ਗੁਰੂ ਬਾਬਾ ਜੀ, ਅਸੀਂ ਹੁਣ ਇਸ ਸੰਸਾਰ ਨੂੰ ਮਿੱਥਿਆ ਕਰਕੇ ਜਾਣ ਲਿਆ ਹੈ, ਤੁਹਾਡੀ ਕਿਰਪਾ ਦੇ ਨਾਲ ਸ਼ਬਦ ਦੀ ਵਿਚਾਰ ਸੁਣੀ ਹੈ, ਤੁਹਾਡੀ ਕਿਰਪਾ ਹੋ ਗਈ ਹੈ ਤੇ ਸੰਸਾਰ ਨੂੰ ਝੂਠ ਕਰਕੇ ਜਾਣਿਆ ਹੈ।
ਸੁਖਰ ਪਦਾਰਥ ਜੋ ਨਿਰਧਾਰੇ।
ਜਿਤਨੇ ਵੀ ਸੰਸਾਰ ਦੇ ਵਿੱਚ ਪਦਾਰਥ ਸਨ, ਅਸੀਂ ਉਹਨਾਂ ਨੂੰ ਸੁਪਨੇ ਦੇ ਵਿੱਚ ਮਿਲਣ ਵਾਲੇ ਪਦਾਰਥ ਸਮਝ ਲਏ ਨੇ। ਜਿਵੇਂ ਇੱਕ ਮਨੁੱਖ ਸੁਪਨੇ ਦੇ ਵਿੱਚ ਗਿਆ ਹੈ, ਸੁਪਨੇ ਦੇ ਵਿੱਚ ਉਹ ਬਾਦਸ਼ਾਹ ਬਣ ਗਿਆ, ਜਦੋਂ ਉਹ ਸੁੱਤਾ ਸੀ ਉਦੋਂ ਬਾਦਸ਼ਾਹ ਨਹੀਂ ਸੀ, ਲੇਕਿਨ ਸੁਪਨੇ ਦੇ ਵਿੱਚ ਉਹ ਬਾਦਸ਼ਾਹ ਬਣ ਗਿਆ, ਜਦੋਂ ਸਵੇਰੇ ਉੱਠਿਆ ਉਹ ਕੰਗਾਲ ਦਾ ਕੰਗਾਲ। ਸੁਪਨੇ ਦੇ ਵਿੱਚ ਜੋ ਵੀ ਹੋਇਆ ਸੀ ਉਹ ਝੂਠ ਸੀ, ਪਰ ਜਦੋਂ ਸੁਪਨਾ ਆਉਂਦਾ ਹੈ ਉਦੋਂ ਝੂਠ ਨਹੀਂ ਲੱਗਦਾ, ਉਦੋਂ ਤੇ ਸੱਚ ਲੱਗਦਾ ਹੈ ਕਿ ਜੋ ਸੁਪਨੇ ਚ ਹੋ ਰਿਹਾ ਹੈ ਇਹੀ ਸੱਚ ਹੈ, ਤੇ ਇਹੀ ਤੇ ਖੇਡ ਹੈ ਜਿਹਨੂੰ ਸਮਝ ਆ ਜਾਂਦੀ ਹੈ। ਗੁਰਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਗੁਰਦੇਵ ਜਿਵੇਂ ਸੁਪਨੇ ਦੇ ਪਦਾਰਥ ਝੂਠੇ ਨੇ, ਸੁਪਨੇ ਦੇ ਵਿੱਚ ਕੋਈ ਧਨਵਾਨ ਬਣ ਜਾਵੇ ਧਨ ਲੈ ਕੇ ਨਹੀਂ ਹੁੰਦਾ ਬਾਅਦ ਚ ਜਦੋਂ ਜਾਗਦਾ, ਇਹ ਸੰਸਾਰ ਨੂੰ ਅਸੀਂ ਸੁਪਨੇ ਦੇ ਵਾਂਗ ਜਾਣ ਲਿਆ, ਇੱਥੇ ਆਏ ਆ ਸੁਪਨੇ ਦੇ ਵਾਂਗ, ਇੱਕ ਦਿਨ ਖਾਲੀ ਹੱਥ ਚਲੇ ਜਾਵਾਂਗੇ। ਸਿਕੰਦਰ ਵਰਗਾ ਬਾਦਸ਼ਾਹ ਵੀ ਕਹਿ ਗਿਆ ਸੀ ਹੱਥ ਮੇਰੇ ਖੋਲ ਦੇਣਾ, ਕਿਉਂ ਜਗਤ ਨੂੰ ਸਮਝ ਆ ਸਕੇ ਕਿ ਇੱਕ ਸੁਪਨਾ ਸੀ, ਸੁਪਨੇ ਦੇ ਵਿੱਚੋਂ ਸਿਕੰਦਰ ਚਲਾ ਗਿਆ ਤੇ ਖਾਲੀ ਹੱਥ ਗਿਆ। ਕਹਿਣ ਲੱਗੇ, ਗੁਰਦੇਵ ਕੀ ਮੰਗੀਏ, ਸਾਨੂੰ ਤੁਸੀਂ ਗਿਆਨ ਬਖਸ਼ ਦਿੱਤਾ ਹੈ, ਕਿਸੇ ਮੰਗ ਦੀ ਲੋੜ ਨਹੀਂ, ਤੁਸੀਂ ਸਭ ਕੁਛ ਦਿੱਤਾ ਹੈ, ਇਹ ਸੰਸਾਰ ਦੇ ਪਦਾਰਥ ਅਸੀਂ ਸੁਪਨੇ ਦੇ ਵੱਤ ਜਾਣ ਲਏ ਨੇ, ਕਿ ਜਿਵੇਂ ਸੁਪਨੇ ਚੋਂ ਕੋਈ ਕੁਛ ਨਹੀਂ ਲਿਆ ਸਕਦਾ, ਨਰਪਤ ਏਕ ਸਿੰਘਾਸਨ ਸੋਇਆ, सुपने भया भिखारी अच्छत राज विचरे दुख पाया वागत भई हमारी। गुरुदेव पातशाह कहंदे ने बाणी दे विच एक राजा सिंघासन दे उत्ते पींग दे उत्ते झूल रहा सी ते सिंघासन दे उत्ते ही बैठे बैठे उसनू नींद आ गई ते नींद दे विच उनू एक स्वप्न आ गया ते स्वप्न दे विच ओ भिखारी बन गया। दर दर दे उत्ते ठोकरां खा रहा है ते भीख मंग रहा है ते बड़ा दुखी हो गया कि मेरे नाल की बन गया, मैं ते राजा सा। इधरों नींद खुली ते नींद खुलदे सार ते उसने देखिया नहीं की सी ए ते एक सुपन सी, मैं ते बादशाह दा बादशाह हां, असी सारे दे सारे भिखारी बने पए हां, मंगी जा रहे हां। क्यों? क्योंकि सुपने दे विच आ, जिद्दन कोई जाग जांदा है सुपने चों, गुरदेव पातशाह ते कहंदे ने ओ फिर बादशाह बन जांदा है। तुम हो सब राजन के राजा, ये राजियां दा राजा गुरदेव, ते असी राजे दे पुत्तर, ते राजे दा पुत्तर भी कदी भिखारी होया है? असी कहने हां तुसी साडे पिता हो, ते जिहदा पिता राजा होवे कदी उहदा पुत्तर मंगदा नहीं, उहदे कोल सब कुछ हुंदा है। गुरदेव पातशाह कहंदे ने जिद्दन इस सुपने चो जाग जाओगे सच दा पता लग जाएगा, किसी चीज दी मंग मन च नहीं रह जाएगी। गुरदेव तां इत्थों तक कहंदे ने उस सुपने दे विच जिहड़ा असी रात नूं लैने आ, इह शरीर साडा हुंदा है, शरीर सानू मिल जांदा है, लेकिन जिहड़ा इह सुपना है, इस सुपने दे विच असी शरीर दे नाल आए आ। गुरदेव कहंदे ने जाग ले हो रे मना, जाग ले हो कहां गाफल सोया, जो तन उपजिया संग ही तो भी संग ना होया। ओ जाग लै सुपने दे विच क्यों सुता पिया, एक वारी अख खोल के देख, तू एवें मंगी जा रहा किदे लई, शरीर दे लई, इस शरीर ने नहीं रहना एक दिन, शरीर भी इत्थे छुट जाना है, जिवें सुपने दे विच सारा धन छुट जांदा है, राजा भिखारी बन गया। गुरदेव पातशाह जी नूं कहण लगे, गुरदेव पातशाह तुहाडी बख्शिश होई, रहमत होई है पातशाह जी, साडा सब कुछ जो भी साडियां मंगां सन, तुसीं मंगां दा ही नाश कर दिता है, संसार सुपने वांग जाणिया है।
मान हुकम प्रभ हर कहु वीचै।
गुरदेव पातशाह जी नूं कहण लगे, हुण ते साडे मन दी इक्को ही इच्छा है, हुकम रजाई चलना, नानक लिखिया नाल, तुहाडा हुकम असीं मन लईए ते असीं बड़े खुश हो जावांगे, असीं समझांगे कि साडी जिंदगी सफल हो गई है, असीं तुहाडा हुकम मनना चाहुंदे हां।
नाहे चाहे काश इह वर दीजै।
गुरदेव पातशाह जी एक सानू वर दे दवो, एक साडे ते कृपा कर दवो कि असीं साडे अंदरों नहीं चाहे कछ भाव, कुछ भी साडा मन मंगे ना, तेरे दर ते आईए ते तेरे प्रेम करके आईए, मंग करके ना आईए, लोभी बन के ना आईए, कि मंगा करके गुरु नु मित्र बनाना है। पर गुरु नानक साहब तां बाणी च वी कहंदे ने संसार गुरु नु मित्र बनांदा है, मित्रता करके नहीं, प्रेम करके नहीं, अपने लोभ को कीनो मीत, अपने लोभ करके मंगा करके, गुरुदेव तेरे ना मित्रता पाईए, तू पदार्थ दे मैं सुखी हो जावांगा, जे तू ना देवेंगा रिश्ता टूट जाएगा तेरा मेरा। ते गुरुदेव पातशाह नूं कहण लगे, गुरुदेव साडियां मंगा वाला जो हिरदा है उसका नाश कर दवो।
बोले श्री प्रभु हम पग तह वा।
गुरु नानक साहब कहण लगे कि साडे जेडे चरण ने उह सदा ही उत्थे रहिंदे ने,
बसे सदा सत संगत जह वा।
जिथे सच दा संग हुंदा है, सत संगत हुंदी है, परमात्मा दी गल हुंदी है, जेड़े हिरदे दे विच शब्द दी विचार चलदी है, उत्थे साडे चरण विराजमान हुंदे हन।
संत सवन की सेव करी जाए।
गुरदेव पातशाह कहण लगे कि संतां दी सदा सेवा करो,
दिन में मिलकर समाबती च,
सदा साधुआं संतां दे नाल मिल के, जुड़ी हुई रूहां दे नाल मिल के समा बतीत करिया करो।
संत करतार भेद कश नाहे।
कहण लगे गुरदेव पातशाह पिरथे ते खेडे नूं कि कदी भी संत दे विच ते परमात्मा दे विच भेद नहीं जानना, बशर्त संत होना चाहिदा। गुरदेव पातशाह कहण लगे उस जुड़े हुए बंदे दे विच ते परमात्मा दे विच रती जिन्ना भी भेद नहीं है।
जड़ निश्चय तारू मन माहे।
इस गल नूं हिरदे दे विच वसा लवो, सुन के कढ ना देना जो असीं कह रहे हां, इस गल नूं हिरदे दे विच दृढ़ करो।
धर्म कृत कर वंड सुखाओ।
धर्म दी किरत करो, धर्म दे काज विहार करके ते वंड के खावो, जो तुहानूं मिले ओहदे विचों कोई ना कोई पदार्थ वंड के ਗਰੀਬ ਨੂੰ ਦੀਨ ਨੂੰ ਦੁਖੀ ਨੂੰ ਵੀ ਦਵੋ
ਚਰਨ ਸ਼ਰਨ ਨਿਤ ਇਉ ਜੇ ਕਮਾਓ
ਇਸ ਤਰ੍ਹਾਂ ਅਗਰ ਤੁਸੀਂ ਚਰਨ ਸ਼ਰਨ ਦੇ ਵਿਚ ਰਹੋਗੇ ਤੇ ਉਪਦੇਸ਼ ਨੂੰ ਕਮਾਵੋਗੇ
ਸਰਗੁਣ ਰੂਪ ਸਰੀਰ ਪਛਾਣੋ
ਤੁਸੀਂ ਜਿਹੜਾ ਸਾਡਾ ਸਰਗੁਣ ਸਰੂਪ ਹੈ ਉਹ ਸਾਡੇ ਸਰੀਰ ਨੂੰ ਜਾਣ ਲਵੋ
ਸ਼ਬਦ ਹਿਰਦਾ ਮਾਮੋ ਨਿਰਗੁਣ ਮਾਨੋ
ਤੇ ਜਿਹੜਾ ਸਾਡਾ ਹਿਰਦਾ ਹੈ ਸ਼ਬਦ ਹੈ ਉਸ ਨੂੰ ਨਿਰਗੁਣ ਸਮਝ ਲਵੋ ਭਾਵ ਸਰਗੁਣ ਤੇ ਨਿਰਗੁਣ ਦੋ ਤਰ੍ਹਾਂ ਦੀ ਸੰਸਾਰ ਹੈ ਦੋ ਤਰ੍ਹਾਂ ਦੇ ਸਰੀਰ ਹਨ ਸਾਡਾ ਸਰਗੁਣ ਸਰੀਰ ਨਜ਼ਰ ਆ ਰਿਹਾ ਸਾਡਾ ਨਿਰਗੁਣ ਸਰੀਰ ਆਤਮ ਸਰੂਪ ਹੈ ਉਹ ਨਜ਼ਰ ਨਹੀਂ ਆਉਂਦਾ ਸਰਗੁਣ ਸਰੀਰ ਪਰਮਾਤਮਾ ਦਾ ਇਹ ਸੰਸਾਰ ਹੈ ਨਿਰਗੁਣ ਦਾ ਕੋਈ ਪਤਾ ਹੀ ਨਹੀਂ ਕੀ ਹੈ ਗੁਰਦੇਵ ਕਹਿੰਦੇ ਨੇ ਸਰਗੁਣ ਸਾਡਾ ਸਰੀਰ ਤੁਹਾਨੂੰ ਇਹ ਨਜ਼ਰ ਆ ਰਿਹਾ ਤੇ ਸਾਡਾ ਨਿਰਗੁਣ ਸਰੀਰ ਕੀ ਹੈ ਉਹ ਜੋ ਅਸੀਂ ਬਚਨ ਦੇ ਰਹੇ ਹਾਂ ਬਾਣੀ ਦੇ ਰਹੇ ਹਾਂ ਗੁਰਬਾਣੀ ਸਾਡਾ ਨਿਰਗੁਣ ਸਰੀਰ ਹੈ
ਮਿਲੇ ਸਰੀਰ ਵਿਚਰ ਸੇ ਜਾਵੇ
ਗੁਰਦੇਵ ਪਾਤਸ਼ਾਹ ਉਪਦੇਸ਼ ਕਰਨ ਲੱਗੇ ਜਿਹੜੇ ਬੰਦੇ ਸਰੀਰਾਂ ਦੇ ਨਾਲ ਜੁੜਦੇ ਨੇ ਸਰੀਰ ਤੇ ਇੱਕ ਦਿਨ ਵਿਛੜ ਜਾਏਗਾ
ਸ਼ਬਦ ਮਿਲੇ ਨਾ ਵਿਚਰਨ ਪਾਵੇ
ਪਰ ਜਿਹੜੇ ਸ਼ਬਦ ਦੇ ਨਾਲ ਜੁੜਦੇ ਨੇ ਜਿਨ੍ਹਾਂ ਦਾ ਹਿਰਦਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਉਹ ਕਦੀ ਵਿਛੜਦਾ ਨਹੀਂ ਸਰੀਰ ਤੇ ਇੱਕ ਜਗ੍ਹਾ ਹੈ ਭਾਈ ਸੰਤੋਖ ਸਿੰਘ ਜੀ ਇੱਕ ਜਗ੍ਹਾ ਲਿਖਦੇ ਨੇ ਸਰੀਰ ਤੇ ਇੱਕ ਥਾਂ ਹੈ ਗੁਰੂ ਦਾ ਤੇ ਦੂਸਰੇ ਥਾਂ ਨਹੀਂ ਹੋ ਸਕਦਾ ਇੱਕ ਥਾਂ ਹੀ ਬਿਰਾਜਮਾਨ ਨੇ ਸਾਰੀ ਜਗ੍ਹਾ ਹਰ ਸਮੇਂ ਹਰ ਕਾਲ ਦੇ ਵਿੱਚ ਸਰੀਰ ਨਹੀਂ ਜਾ ਸਕਦਾ ਪਰ ਗੁਰੂ ਦਾ ਸ਼ਬਦ ਉਹ ਤੇ ਜਿੱਥੇ ਵੀ ਅਸੀਂ ਜਾਵਾਂਗੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਜਿੱਥੇ ਵੀ ਗੁਰਦੇਵ ਅਸੀਂ ਜਾਵਾਂਗੇ ਤੁਹਾਡਾ ਸ਼ਬਦ ਸਾਡੇ ਨਾਲ ਰਹੇਗਾ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਿ ਜੋ ਸ਼ਬਦ ਹੈ ਉਹ ਬਿਰਾਜਮਾਨ ਹੈ ਉਹ ਹਿਰਦੇ ਦੇ ਰੂਪ ਤੇ ਸਦਾ ਬਿਰਾਜਮਾਨ ਹੈ ਤੁਸੀਂ ਸਰੀਰ ਨੂੰ ਗੁਰੂ ਨਾ ਮੰਨੋ ਤੁਸੀਂ ਗੁਰੂ ਦੇ ਸ਼ਬਦ ਨੂੰ ਗੁਰੂ ਦੀ ਬਾਣੀ ਨੂੰ ਸਦਾ ਆਪਣੇ ਹਿਰਦੇ ਦੇ ਵਿੱਚ ਵਸਾਓ
ਤਿੰਨ ਸੁਣ ਕੇ ਸ੍ਰੀ ਨਾਨਕ ਬਾਣੀ
ਇਸ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਸੁਣ ਕੇ
ਦਿਸਦਨ ਕੀਨ ਨੀਕ ਮਨ ਮਾਨੇ
ਉਹਨਾਂ ਨੇ ਉਪਦੇਸ਼ ਨੂੰ ਬੜਾ ਪਵਿੱਤਰ ਜਾਣ ਲਿਆ ਤੇ ਆਪਣੇ ਮਨ ਦੇ ਵਿੱਚ ਗੁਰੂ ਦੇਵ ਦੀਆਂ ਕਈਆਂ ਹੋਈਆਂ ਗੱਲਾਂ ਬਚਨ ਉਪਦੇਸ਼ ਨੂੰ ਧਾਰ ਲਿਆ
ਜੀਵਨ ਮੁਕਤ ਰੁਚਰ ਪਦ ਪਾਵਾ
ਗੁਰਦੇਵ ਪਾਤਸ਼ਾਹ ਜੀ ਕਿਰਪਾ ਦੇ ਨਾਲ ਇੱਛਾ ਅਨੁਸਾਰ ਉਹਨਾਂ ਨੇ ਜੀਵਨ ਮੁਕਤੀ ਦਾ ਸਾਧਨ ਪ੍ਰਾਪਤ ਕਰ ਲਿਆ
ਸਤਿਗੁਰ ਬਚਨ ਹਿਰਦੇ ਠਹਿਰਾਵਾ
ਗੁਰਦੇਵ ਪਾਤਸ਼ਾਹ ਜੀ ਦੇ ਬਚਨ ਨੂੰ ਉਹਨਾਂ ਨੇ ਹਿਰਦੇ ਦੇ ਵਿੱਚ ਧਾਰਨ ਕੀਤਾ
ਜਾਣੋ ਸਗਰੂ ਜਗਤ ਅਸਾਰਾ
ਉਹਨਾਂ ਨੇ ਸਾਰੇ ਸੰਸਾਰ ਨੂੰ ਝੂਠਾ ਕਰਕੇ ਜਾਣ ਲਿਆ ਪਦਾਰਥਾਂ ਦੀ ਮੰਗ ਨਹੀਂ ਕੀਤੀ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੇ ਬਖਸ਼ਿਸ਼ ਕਰਦੇ ਨੇ ਉਹਨੂੰ ਸੰਸਾਰ ਝੂਠਾ ਕਰਕੇ ਦਿਖਾ ਦਿੰਦੇ ਨੇ ਤੇ ਜੋ ਕਹਿ ਰਿਹਾ ਹਜੇ ਧਨ ਦੇ ਰਹੇ ਨੇ ਬੜੀ ਕਿਰਪਾ ਹਜੇ ਪੂਰਨ ਕਿਰਪਾ ਨਹੀਂ ਪੂਰਨ ਕਿਰਪਾ ਤੇ ਗੁਰਦੇਵ ਕਹਿੰਦੇ ਨੇ ਜਿਸ ਬਖਸ਼ੇ ਤਿਸ ਨਾਮ ਜਪਾਵੇ ਜਿਹਨੂੰ ਬਖਸ਼ਦਾ ਉਹਨੂੰ ਫਿਰ ਨਾਮ ਜਪਾਂਦਾ ਹੈ ਕਿ ਜਪ ਕਰ ਪਰਮਾਤਮਾ ਦੀ ਭਗਤੀ ਕਰ ਸੰਸਾਰ ਨੂੰ ਅਸਾਰ ਜਾਣ ਚਾਰ ਤਰ੍ਹਾਂ ਦੇ ਸਤਸੰਗੀ ਹੁੰਦੇ ਨੇ ਪਾਮਰ ਵਿਸ਼ਈ ਜਗਿਆਸੂ ਤੇ ਗਿਆਨੀ ਜਿਹੜੇ ਪਾਮਰ ਹੁੰਦੇ ਨੇ ਉਹ ਗੁਰਦੁਆਰੇ ਧਰਮ ਮੰਦਰਾਂ ਚ ਆਉਂਦੇ ਤੇ ਨੇ ਨਾ ਉਹਨਾਂ ਦਾ ਗੁਰੂ ਦੇ ਨਾਲ ਕੋਈ ਮਤਲਬ ਹੈ ਨਾ ਧਰਮ ਦੇ ਨਾਲ ਕੋਈ ਮਤਲਬ ਹੈ ਨਾ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਬਦਲਣਾ ਹੈ ਫਿਰ ਹੁੰਦੇ ਨੇ ਵਿਸ਼ਈ ਭਾਵ ਵਿਸ਼ਿਆਂ ਕਰਕੇ ਪਦਾਰਥਾਂ ਕਰਕੇ ਗੁਰੂ ਦੇ ਕੋਲ ਆਉਂਦੇ ਨੇ ਗੁਰਦੇਵ ਕੋਈ ਚੀਜ਼ ਚਾਹੀਦੀ ਹੈ ਤੇਰੇ ਕੋਲ ਰੋਜ਼ ਆ ਰਿਹਾ ਇਹਨਾਂ ਨੂੰ ਕਹਿੰਦੇ ਨੇ ਵਿਸ਼ਈ ਸਤਸੰਗੀ ਇਹ ਵਿਸ਼ੇ ਹੁੰਦੇ ਨੇ ਵਿਸ਼ੇ ਕਰਕੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਫਿਰ ਇਹਨਾਂ ਤੋਂ ਉੱਪਰਲੀ ਸਟੇਜ ਹੁੰਦੀ ਹੈ ਜਿਗਿਆਸੂ ਦੀ ਜਿਹਦੇ ਅੰਦਰ ਜਿਗਿਆਸਾ ਜਾਗ ਪੈਂਦੀ ਹੈ ਗੁਰਦੇਵ ਮੈਂ ਇੱਕ ਗੱਲ ਸਮਝ ਗਿਆ ਤੁਹਾਡੀ ਬਾਣੀ ਸੁਣ ਸੁਣ ਕੇ ਪੜ ਕੇ ਸੰਸਾਰ ਦੇ ਵਿੱਚ ਸੁੱਖ ਨਹੀਂ ਹੈ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਇੱਥੇ ਜਿਹੜੇ ਘਰ ਚ ਨਜ਼ਰ ਮਾਰੀ ਹੈ ਉੱਚਾ ਚੜ ਕੇ ਦੇਖੀਏ ਘਰ ਘਰ ਇਹ ਅੱਗ ਕਿਹੜਾ ਘਰ ਸੁੱਖ ਦੇ ਵਿੱਚ ਹੈ ਸਾਰੇ ਦੁੱਖ ਚ ਜੇ ਸਾਰੇ ਦੁੱਖ ਚ ਨੇ ਤੇ ਫਿਰ ਜਿਗਿਆਸੂ ਸਮਝ ਜਾਂਦੇ ਨੇ ਕਿ ਨਹੀਂ ਗੁਰਦੇਵ ਸੁੱਖ ਤੇ ਪਰਮਾਤਮਾ ਦੇ ਵਿੱਚ ਹੈ ਤੇ ਫਿਰ ਉਹ ਨਾਮ ਦੀ ਦਾਤ ਮੰਗਦੇ ਨੇ ਉਹ ਗਿਆਨ ਮੰਗਦੇ ਨੇ ਪਦਾਰਥ ਨਹੀਂ ਮੰਗਦੇ ਇਹਨਾਂ ਨੂੰ ਕਿਹਾ ਜਾਂਦਾ ਜਿਗਿਆਸੂ ਤੇ ਫਿਰ ਹੁੰਦੇ ਨੇ ਚੌਥੇ ਤਰ੍ਹਾਂ ਦੇ ਗਿਆਨੀ ਬ੍ਰਹਮ ਗਿਆਨੀ ਜਿਹੜੇ ਹੁਣ ਜਿਗਿਆਸਾ ਵੀ ਨਹੀਂ ਕਰਦੇ ਜਿਨ੍ਹਾਂ ਨੇ ਜਿਗਿਆਸਾ ਅੰਦਰ ਜਾਗੀ ਸੀ ਲੇਕਿਨ ਜਪ ਕਰ ਕਰਕੇ ਕਰ ਕਰਕੇ ਹੁਣ ਬ੍ਰਹਮ ਦੇ ਵਿੱਚ ਜੋਤੀ ਜੋਤ ਰਲੀ ਸੰਪੂਰਨ ਕੀ ਆਰਾਮ ਜੋਤ ਚ ਜੋਤ ਮਿਲ ਜਾਂਦੀ ਹੈ ਸੰਪੂਰਨ ਹੋ ਜਾਂਦੇ ਨੇ ਕਰੋੜਾਂ ਦੇ ਵਿੱਚੋਂ ਅਰਬਾਂ ਦੇ ਵਿੱਚੋਂ ਕੋਈ ਇੱਕ ਆਦਿ ਗਿਆਨੀ ਹੁੰਦਾ ਹੈ ਬ੍ਰਹਮ ਗਿਆਨੀ ਤੇ ਕਈ ਲੱਖਾਂ ਦੇ ਵਿੱਚੋਂ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਆਦਿ ਜਗਿਆਸੂ ਹੁੰਦਾ ਹੈ ਤੇ ਵਿਸ਼ੀਆਂ ਦੇ ਨਾਲ ਤੇ ਸੰਸਾਰ ਭਰਿਆ ਪਿਆ ਤੇ ਪਾਮਰਾਂ ਦੇ ਨਾਲ ਤੇ ਜਗਤ ਭਰਿਆ ਪਿਆ ਸਾਰੇ ਮੰਗ ਰਹੇ ਨੇ ਪਰ ਕੋਈ ਜਿਗਿਆਸਾ ਜਾਗ ਪਏ ਕ੍ਰਾਂਤੀ ਆ ਜਾਵੇ ਅੱਖਾਂ ਦੇ ਵਿੱਚ ਕਿ ਨਹੀਂ ਮੰਗਣਾ ਕੋਈ ਚੀਜ਼ ਹੈ ਇਹਨਾਂ ਚੀਜ਼ਾਂ ਤੋਂ ਉੱਪਰ ਜਿਹੜੀ ਕਬੀਰ ਨੂੰ ਮਿਲੀ ਸੀ ਗੁਰੂ ਨਾਨਕ ਦੇਵ ਮਹਾਰਾਜ ਉਹ ਮੈਨੂੰ ਵੀ ਦੇਵੋ ਮੈਂ ਵੀ ਉਹ ਰਸ ਲੈਣਾ ਚਾਹੁੰਦਾ ਕੋਈ ਹਜ਼ਾਰਾਂ ਲੱਖਾਂ ਚੋਂ ਕੋਈ ਇੱਕ ਆਦਿ ਦੇ ਅੰਦਰ ਇਹ ਇੱਛਾ ਜਾਗਦੀ ਹੈ, ਤੇ ਫਿਰ ਜੋ ਪਹੁੰਚਦਾ ਹੈ ਉਹ ਤੇ ਕੋਈ ਗੁਰੂ ਨਾਨਕ ਸਾਹਿਬ ਆਪ ਬਾਣੀ ਚ ਕਹਿੰਦੇ ਨੇ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ। ਕੋਈ ਕਰੋੜਾਂ ਚੋਂ ਇੱਕ ਅੱਧਾ ਹੁੰਦਾ ਹੈ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ। ਗੁਰਦੇਵ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਗਤ ਨੂੰ ਇਹਨਾਂ ਨੇ ਅਸਾਰ ਜਾਣ ਲਿਆ,
ਬੋਹਰ ਨਾ ਪ੍ਰਾਪਤ ਭਾ ਸੰਸਾਰ।
ਫਿਰ ਉਹਨਾਂ ਨੂੰ ਕਦੀ ਵੀ ਸੰਸਾਰ ਦੇ ਪਦਾਰਥਾਂ ਦੀ ਇੱਛਾ ਨਹੀਂ ਜਾਗੀ, ਸੰਸਾਰ ਦੇ ਸਾਰੇ ਪਦਾਰਥ ਝੂਠ ਕਰਕੇ ਜਾਣ ਲਏ।
ਇੱਕ ਸਮਾਂ ਜਬ ਤਹਾਂ ਗੁਜ਼ਾਰ,
ਇਸੇ ਤਰ੍ਹਾਂ ਕੁਛ ਸਮਾਂ ਗੁਰਦੇਵ ਪਾਤਸ਼ਾਹ ਜੀ ਨੇ ਕਰਤਾਰਪੁਰ ਗੁਜ਼ਾਰਿਆ।
ਇੱਕ ਦਿਨ ਬੈਠੇ ਮੋਖ ਦੁਆਰ,
ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਕ ਦਿਨ ਬਿਰਾਜਮਾਨ ਸਨ ਸੰਗਤ ਦੇ ਵਿੱਚ।
ਦੋਹਰਾ ਪ੍ਰਿਥੀ ਮਲ ਸਹਿਗਲ ਉਭੈ ਰਾਮਾ ਡਿੱਡੀ ਤੀਨ।
ਪ੍ਰਿਥੀ ਮਲ ਸਹਿਗਲ ਅਤੇ ਰਾਮਾ ਡਿੱਡੀ ਇਹ ਤਿੰਨ ਗੁਰਸਿੱਖ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆਏ, ਭਾਵਨਾ ਧਾਰ ਕੇ
ਆਏ। ਸ੍ਰੀ ਗੁਰੂ ਦਰਸ਼ ਕੋ ਜਗਿਆਸਾ ਮਨ ਲੀਨ।
ਇਹ ਸਾਰੇ ਦੇ ਸਾਰੇ ਤਿੰਨੇ ਜਗਿਆਸੂ ਨੇ, ਇਹਨਾਂ ਵਿਸ਼ੇ ਨੇ ਨਾ ਪਾਮਰ ਨੇ, ਨਾ ਇਹ ਕੁਛ ਮੰਗਣ ਆਏ ਨੇ, ਨਾ ਗੁਰਦੇਵ ਕੋਲੋਂ ਕੋਈ ਆਪਣੇ ਸਿਆਪੇ ਸੁਣਾਉਣ ਆਏ ਨੇ, ਨਾ ਦੁੱਖਾਂ ਦਾ ਅੰਤ ਕਰਨ ਆਏ ਨੇ, ਤੇ ਜਗਿਆਸਾ ਲੈ ਕੇ ਆਏ ਨੇ, ਸਾਨੂੰ ਬ੍ਰਹਮ ਦਾ ਗਿਆਨ ਬਖਸ਼ੋ। ਅੱਜ ਜਿਨ੍ਹਾਂ ਬਾਰੇ ਗੁਰਦੇਵ ਗੱਲ ਕਰ ਰਹੇ ਨੇ, ਜਿਤਨਿਆਂ ਨੂੰ ਵੀ ਤਾਰ ਰਹੇ ਨੇ, ਸਾਰੇ ਦੇ ਸਾਰੇ ਜਗਿਆਸੂ, ਉਹ ਬਾਲਕ ਵੀ ਜਗਿਆਸੂ ਸੀ, ਉਹ ਖੇਡਾਂ ਤੇ ਪ੍ਰਿਥੀਆ ਵੀ ਜਗਿਆਸੂ ਸੀ, ਉਹ ਮੂਲਾ ਕੀੜ ਵੀ ਜਗਿਆਸੂ ਸੀ, ਕੋਈ ਪਦਾਰਥ ਦੀ ਮੰਗ ਨਹੀਂ। ਹੁਣ ਜੇ ਸਹਿਗਲ ਤੇ ਪ੍ਰਿਥੀਮਲ ਤੇ ਰਾਮਾ ਡਿੱਡੀ ਆਇਆ ਹੈ, ਤੇ ਇਹ ਵੀ ਤਿੰਨੇ ਘਰੋਂ ਆਏ ਨੇ ਕਿ ਗੁਰੂ ਨਾਨਕ ਸਾਹਿਬ ਕੋਲੋਂ ਕੋਈ ਉਹ ਗਿਆਨ ਲਈਏ ਜਿਹੜਾ ਇਹਨਾਂ ਪਦਾਰਥਾਂ ਤੋਂ ਸੰਸਾਰ ਤੋਂ ਉੱਪਰ ਚੁੱਕ ਦੇਵੇ ਤੇ ਨਿਰਲੇਪ ਹੋ ਕੇ ਰਹੀਏ।
ਚੌਪਈ ਬੰਦ ਪਦਾਰ ਬਿੰਦ ਕੋ ਬੈਸੇ,
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਬੈਠ ਗਏ।
ਇੱਕ ਕਾਲ ਮੈਂ ਬੋਲੇ ਐਸੇ,
ਕੁਛ ਸਮਾਂ ਜਦੋਂ ਬੀਤ ਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਬਚਨ ਕਹਿਣ ਲੱਗੇ,
ਹਮਕੋ ਇਸ ਵੇਦ ਪੰਥ ਬਤਈਆ।
ਗੁਰਦੇਵ ਪਾਤਸ਼ਾਹ ਜੀ ਸਾਨੂੰ ਕੋਈ ਉਹ ਮਾਰਗ ਦੱਸ ਦਵੋ,
ਵਿਸ਼ੇ ਰੂਪ ਮੈਂ ਇੱਕ ਹੋਇਆ ਜਾਈਏ,
ਅਸੀਂ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਈਏ, ਭਾਵ ਅਸੀਂ ਪ੍ਰਮਾਤਮਾ ਦੇ ਵਿੱਚ ਸਾਗਰ ਦੇ ਵਿੱਚ ਸਾਗਰ ਹੋ ਜਾਈਏ, ਸੂਰਜ ਦੇ ਵਿੱਚ ਸੂਰਜ ਹੋ ਜਾਈਏ।
ਸਹਿਜ ਸੁਖੇਨ ਮੋਖ ਸੋ ਪਾਵੇ,
ਕਿਰਪਾ ਕਰੋ ਅਸੀਂ ਸਹਿਜੇ ਹੀ ਪਰਮ ਸੁਖ ਨੂੰ ਪਾ ਲਈਏ, ਪਰਮ ਪਦ ਨੂੰ ਪਾ ਲਈਏ।
ਕਠਿਨ ਕਰਮ ਜੇ ਕੌਣ ਕਮਾਵੇ,
ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਬੜੇ ਕਠਿਨ ਕਰਮ ਨੇ, ਕਿਹੜਾ ਇਹਨਾਂ ਨੂੰ ਕਮਾਏ।
ਸੁਣ ਕਰ ਸਤਿਗੁਰ ਬਚਨ ਬਖਾਨੇ,
ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਅੱਗੇ ਗੁਰਦੇਵ ਪਾਤਸ਼ਾਹ ਬਿਆਨ ਕਰਨ ਲੱਗੇ,
ਰਹਿਬਤ ਤਪ ਤਪ ਸੀ ਸਭ ਠਾਨ।
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਤਿੰਨ ਤਰ੍ਹਾਂ ਦਾ ਤਪ ਸੰਸਾਰ ਦੇ ਵਿੱਚ ਚੱਲਦਾ ਹੈ, ਜਿਹੜੇ ਤਪਸਵੀ ਲੋਕ ਤਿੰਨ ਤਰ੍ਹਾਂ ਦਾ ਤਪ ਪ੍ਰਮਾਤਮਾ ਨੂੰ ਮਿਲਣ ਵਾਸਤੇ ਕਰਦੇ ਹਨ।
ਦੋਹਰਾ ਨਗਨ ਸ਼ੁਦਾ ਜਲ ਅਗਨ ਸੋ ਤਨ ਤਾਪੈ ਨਰ ਜੋਏ।
ਗੁਰਦੇਵ ਕਹਿੰਦੇ ਨੇ ਨਗਨ ਰਹਿਣਾ ਭਾਵ ਸਰੀਰ ਦੇ ਉੱਤੇ ਕੋਈ ਵਸਤਰ ਨਾ ਪੈਣਾ, ਸ਼ੁਦਾ ਭੁੱਖਾ ਰਹਿਣਾ, ਤੇ ਫਿਰ ਅਗਨ ਦੇ ਵਿੱਚ ਤੇ ਇਸ ਤਰ੍ਹਾਂ ਜਲ ਦੇ ਵਿੱਚ ਤੇ ਅਗਨ ਦੇ ਵਿੱਚ ਆਪਣੇ ਸਰੀਰ ਨੂੰ ਤਸੀਹੇ ਦੇਣੇ, ਭਾਵ ਸਰੀਰ ਨੂੰ ਤਸੀਹੇ ਕਿਉਂ ਦਿੱਤੇ ਗਏ, ਕਿਉਂਕਿ ਮਨ ਜਿਹੜਾ ਗੁਰੂ ਦੇ ਨਾਲ ਜੁੜਨਾ ਚਾਹੁੰਦਾ ਸੀ, ਅੱਖਾਂ ਬਾਰ ਬਾਰ ਵਾਸ਼ਨਾ ਤੇ ਗਈਆਂ, ਕੰਨ ਬਾਰ ਬਾਰ ਨਿੰਦਿਆ ਤੇ ਗਏ, ਤੇ ਫਿਰ ਕੁਛ ਮਤ ਐਸੇ ਪ੍ਰਗਟ ਹੋਏ ਧਰਮ ਦੇ ਵਿੱਚ ਜਿਨ੍ਹਾਂ ਨੇ ਕਹਿ ਦਿੱਤਾ ਕੰਨਾਂ ਨੂੰ ਵੀ ਤਸੀਹੇ ਦਵੋ, ਅੱਖਾਂ ਨੂੰ ਵੀ, ਇਹ ਸਰੀਰ ਜਿਹੜਾ ਇਹ ਗੁਰੂ ਦੇ ਵੱਲ ਨਹੀਂ ਲੱਗਦਾ, ਸਰੀਰ ਨੂੰ ਤਸੀਹੇ ਦਵੋ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਰੀਰ ਦਾ ਕੋਈ ਕਸੂਰ ਨਹੀਂ, ਇਹ ਪਾਪੀ ਮਨ ਹੀ ਗੁਰੂ ਦੇ ਸ਼ਬਦ ਦੇ ਵਿੱਚ ਨਹੀਂ ਜੁੜਦਾ, ਬਾਰ ਬਾਰ ਡੋਲਦਾ ਹੈ, ਦੂਰ ਜਾਂਦਾ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਇੱਕ ਤਰ੍ਹਾਂ ਦਾ ਜਿਹੜਾ ਤਪ ਹੈ, ਜਿਹਨੂੰ ਤਮੋ ਗੁਣੀ ਤਾਮਸੀ ਤਪ ਕਿਹਾ ਜਾਂਦਾ, ਤਿੰਨ ਤਰ੍ਹਾਂ ਦੇ ਤਪ ਗੁਰਦੇਵ ਦੱਸਦੇ ਨੇ, ਸਤੋ ਗੁਣੀ ਤਪ, ਰਜੋ ਗੁਣੀ ਤਪ ਤੇ ਤਮੋ ਗੁਣੀ ਤਪ, ਰਾਜਸੀ ਤਪ, ਸਾਤਕੀ ਤਪ ਤੇ ਤਾਮਸੀ ਤਪ। ਗੁਰਦੇਵ ਕਹਿੰਦੇ ਨੇ ਨਗਨ ਰਹਿਣਾ। ਹੁਣ ਹਿੰਦੁਸਤਾਨ ਦੇ ਵਿੱਚ ਇੱਕ ਐਸਾ ਫਿਰਕਾ ਵੀ ਹੈ ਜਿਨ੍ਹਾਂ ਨੂੰ ਨਾਂਗੇ ਸਾਧੂ ਕਿਹਾ ਜਾਂਦਾ ਹੈ, ਉਹ ਸਨਾਤਨੀ ਧਰਮ ਦੇ ਵਿੱਚ ਵੀ ਨੇ ਤੇ ਉਹ ਜੈਨ ਧਰਮ ਦੇ ਵਿੱਚ ਨੇ। ਉਹ ਆਪਣੇ ਸਰੀਰ ਦੇ ਉੱਤੇ ਬਾ ਉਮਰ ਕੋਈ ਵੀ ਵਸਤਰ ਨਹੀਂ ਪਹਿਨਦੇ, ਬਿਲਕੁਲ ਨਗਨ ਹੋ ਕੇ ਤੇ ਵਿਚਰਦੇ ਨੇ। ਉਹ ਉਹਨਾਂ ਦਾ ਮਤ ਹੈ ਕਿ ਜਿਵੇਂ ਆਏ ਆ ਐਵੇਂ ਜਾਵਾਂਗੇ, ਕਿਉਂ ਵਸਤਰ ਪਾਈਏ। ਪਰ ਗੁਰੂ ਨਾਨਕ ਸਹਿਮਤ ਨਹੀਂ ਹੋਏ, ਪ੍ਰਮਾਤਮਾ ਨੇ ਸਾਨੂੰ ਵਸਤਰ ਬਖਸ਼ੇ ਨੇ, ਅਕਲ ਬਖਸ਼ੀ ਹੈ, ਪਸ਼ੂਆਂ ਦੇ ਵਿੱਚ ਬੋਧ ਨਹੀਂ, ਵਿਸਮਾਦ ਨਾਂਗੇ ਫਿਰੈ ਜੰਤ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮੈਂ ਹੈਰਾਨ ਆ, ਪਸ਼ੂਆਂ ਦੇ ਕੋਲ ਇਤਨੀ ਅਕਲ ਨਹੀਂ, ਉਹ ਨੰਗੇ ਹੀ ਫਿਰੇ ਜਾ ਰਹੇ ਨੇ, ਉਹਨਾਂ ਨੂੰ ਨਗਨਤਾ ਦਾ ਬੋਧ ਨਹੀਂ, ਗਿਆਨ ਨਹੀਂ। ਲੇਕਿਨ ਇੱਕ ਇਨਸਾਨ ਨੂੰ ਗੁਰਦੇਵ ਨੇ ਮਨ ਬਖਸ਼ਿਆ, ਬੁੱਧ ਬਖਸ਼ੀ, ਅਕਲ ਬਖਸ਼ੀ ਕਿ ਆਪਣੀ ਨਗਨਤਾ ਨੂੰ ਢੱਕ ਲੈ, ਤੇ ਬੰਦੇ ਨੇ ਢੱਕ ਲਿਆ। ਪਰ ਇੱਕ ਐਸਾ ਮਤ ਪ੍ਰਚਲਿਤ, ਉਹ ਨਗਨ ਹੀ ਰਹਿੰਦੇ ਨੇ। ਬਹੁਤਾਤ ਦੇ ਵਿੱਚ ਹਜ਼ਾਰਾਂ ਸਾਧੂ ਨੇ ਜਿਨ੍ਹਾਂ ਨੂੰ ਨਾਗੇ ਸਾਧੂ ਕਿਹਾ ਜਾਂਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਕ ਉਹ ਮਤ ਹੈ ਨੰਗਿਆਂ ਦਾ ਤੇ ਇੱਕ ਮਤ ਹੈ ਸ਼ੁਦਾ, ਭੁੱਖੇ ਰਹਿਣਾ, ਵਰਤ ਕਰਨੇ, ਬਾਰ ਬਾਰ ਸ਼ੁਦਾ ਦੇ ਵਿੱਚ ਰਹਿਣਾ, ਸਰੀਰ ਨੂੰ ਭੁੱਖਿਆ ਰੱਖਣਾ, ਸਰੀਰ ਦੇ ਵਿੱਚ ਤਾਕਤ ਨਾ ਆਏਗੀ ਤੇ ਫਿਰ ਪਰਮਾਤਮਾ ਦੇ ਨਾਲ ਜੁੜਾਂਗੇ। ਇੱਕ ਭਿਗੂ ਰਿਖੀ ਹੋਇਆ ਹੈ ਜਿਸਨੇ ਜੋਤਿਸ਼ ਦੀ ਬੜੀ ਖੋਜ ਕੀਤੀ, ਉਹ ਭਿਰਗੂ ਨੇ ਇੱਕ ਖੋਜ ਕੀਤੀ ਸੀ ਕਿ ਚੰਦਰਮਾ ਪੂਰਨਮਾਸੀ ਵਾਲੇ ਦਿਨ ਤੇ ਅਮਾਵਸ ਵਾਲੇ ਦਿਨ ਸਾਗਰ ਦੇ ਵਿੱਚ ਕੁਛ ਉਛਾਲ ਹੁੰਦਾ ਤੇ ਮਨੁੱਖੀ ਮਨ ਦੇ ਉੱਤੇ ਵੀ ਪ੍ਰਭਾਵ ਪੈਂਦਾ, ਤੇ ਉਸਨੇ ਸੋਚ ਇੱਕ ਬਣਾਈ ਕਿ ਐਸਾ ਕਰ ਦਿੱਤਾ ਜਾਵੇ ਕਿ ਮਨੁੱਖ ਨੂੰ ਕਹਿ ਦਿੱਤਾ ਜਾਵੇ ਅਮਾਵਸ ਵਾਲੇ ਦਿਨ ਭੋਜਨ ਨਾ ਛੱਕ, ਪਰਮਾਤਮਾ ਦੀ ਕਿਰਪਾ ਹੋਏਗੀ। ਕਿਉਂ? ਕਿਉਂਕਿ ਜਿਹੜਾ ਭੋਜਨ ਨਾ ਛਕੇਗਾ ਸਰੀਰ ਥੋੜਾ ਕਮਜ਼ੋਰ ਰਹੇਗਾ ਤੇ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨਹੀਂ ਵਧਣਗੀਆਂ। ਚਾਂਦਨੀ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ, ਅਮਾਵਸ ਵਾਲੇ ਦਿਨ ਮਨ ਦੇ ਉੱਤੇ ਬੜਾ ਪ੍ਰਭਾਵ ਪੈਂਦਾ ਸੀ ਤੇ ਇਹ ਖੋਜ ਕੀਤੀ ਉਹਨੇ ਤੇ ਕਹਿ ਦਿੱਤਾ ਭੋਜਨ ਛੱਡ ਦਵੋ। ਹੁਣ ਅਨੁਭਵ ਤੇ ਜਾਂਦਾ ਰਿਹਾ, ਹੱਥ ਦੇ ਵਿੱਚ ਕਰਮ ਕਾਂਡ ਰਹਿ ਗਿਆ, ਭੋਜਨ ਛੱਡ ਦਿੱਤਾ, ਪਰਮਾਤਮਾ ਮਿਲੇਗਾ। ਪਿੱਪਲ ਦਾ ਰੁੱਖ, ਸਨਾਤਨੀ ਧਰਮ ਦੇ ਰਿਸ਼ੀਆਂ ਨੇ ਕਹਿ ਦਿੱਤਾ ਇਸ ਦੀ ਪੂਜਾ ਕਰੋ, ਉਹਦੇ ਪਿੱਛੇ ਇੱਕ ਰੀਜ਼ਨ ਸੀ। ਰੀਜ਼ਨ ਕੀ ਸੀ? ਕਿ ਪਿੱਪਲ ਦਾ ਰੁੱਖ ਰਾਤ ਨੂੰ ਵੀ ਆਕਸੀਜਨ ਛੱਡਦਾ ਹੈ। ਦੁਨੀਆਂ ਦੇ ਜਿਤਨੇ ਵੀ ਰੁੱਖ ਨੇ ਉਹ ਦਿਨੇ ਆਕਸੀਜਨ ਛੱਡਦੇ ਨੇ ਤੇ ਰਾਤ ਨੂੰ ਆਕਸੀਜਨ ਐਕਸੈਪਟ ਕਰਦੇ ਨੇ, ਲੈਂਦੇ ਨੇ। ਤੇ ਸਾਧੂਆਂ ਦੇ ਮਨ ਦੇ ਵਿੱਚ ਇਹ ਗਿਆਨ ਆ ਗਿਆ ਕਿ ਜੋ ਪਿੱਪਲ ਦਾ ਰੁੱਖ ਹੈ ਇਹ ਬੜਾ ਹੀ ਕਾਰਗਰ ਹੈ ਸੰਸਾਰ ਦੇ ਲਈ। ਸਾਇੰਸ ਵੀ ਅੱਜ ਮੰਨਦੀ ਹੈ ਕਿ ਉਹ ਆਕਸੀਜਨ ਰਾਤ ਨੂੰ ਵੀ ਛੱਡਦਾ। ਉਹਨਾਂ ਨੇ ਕਹਿ ਦਿੱਤਾ ਕਿ ਕਿਵੇਂ ਬਚਾਇਆ ਜਾਏ, ਬੜਾ ਕਾਰਗਰ ਰੁੱਖ ਹੈ, ਰਾਤ ਨੂੰ ਵੀ ਥੱਲੇ ਸੋਇਆ ਜਾ ਸਕਦਾ। ਉਹਨਾਂ ਨੇ ਕਹਿ ਦਿੱਤਾ ਕਿ ਪਿੱਪਲ ਦੇ ਰੁੱਖ ਦੀ ਪੂਜਾ ਕਰੋ, ਇਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ, ਦੇਵਤਿਆਂ ਦਾ ਵਾਸ ਹੈ। ਤੇ ਸਨਾਤਨ ਧਰਮ ਦੇ ਲੋਕ ਲੱਗ ਗਏ, ਪਿੱਪਲ ਨੂੰ ਨਹੀਂ ਵੱਢਦੇ ਹੋ ਦੇਵਤਾ ਮੰਨ ਕੇ, ਲੇਕਿਨ ਗੱਲ ਕੁਛ ਹੋਰ ਸੀ। ਇਹਦੇ ਪਿੱਛੇ ਜੋ ਗੱਲ ਸੀ ਉਹ ਤੇ ਸਮਝ ਨਹੀਂ ਆਈ, ਪੂਜਾ ਫੜ ਲਈ ਗਈ, ਕਰਮ ਕਾਂਡ ਵੱਧਦੇ ਗਏ, ਪਰਮਾਤਮਾ ਦੀ ਗੱਲ ਤੇ ਕੁਛ ਹੋਰ ਹੀ ਸੀ, ਉਹ ਸਮਝ ਹੀ ਨਹੀਂ ਆਈ। ਸੂਰਜ ਦੇ ਨਾਲ ਸੰਸਾਰ ਚੱਲ ਰਿਹਾ ਸੀ, ਇਸ ਕਰਕੇ ਸੂਰਜ ਦੀ ਪੂਜਾ ਹੋਈ, ਸੂਰਜ ਕਰਕੇ ਸੰਸਾਰ ਹੈ, ਸੂਰਜ ਦੀ ਪੂਜਾ ਹੋਈ, ਲੇਕਿਨ ਸੂਰਜ ਨੂੰ, ਸੂਰਜ ਦੇ ਪਿੱਛੇ ਜੋ ਸ਼ਕਤੀ ਸੀ ਉੱਥੋਂ ਤੱਕ ਇਨਸਾਨ ਨਹੀਂ ਪਹੁੰਚਿਆ। ਸਨਾਤਨੀ ਫਿਰ ਸੂਰਜ ਦੀ ਪੂਜਾ ਦੀ ਲੱਗ ਗਏ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਖੇਤਾਂ ਵੱਲ ਪਾਣੀ ਦੇ ਕੇ ਇਸ਼ਾਰਾ ਦਿੱਤਾ ਸੀ, ਠੀਕ ਸੂਰਜ ਦੇ ਕਾਰਨ ਸੰਸਾਰ ਹੈ, ਦਿਨ ਰਾਤ, ਧਰਤੀ, ਸਾਗਰ, ਵਾਯੂ, ਆਕਾਸ਼ ਇੱਕ ਸੂਰਜ ਕਰਕੇ ਹੈ। ਸੂਰਜ ਠੰਡਾ ਪੈ ਜਾਵੇ, ਦਿਨ ਰਾਤ ਖਤਮ, ਸਭ ਕੁਛ ਖਤਮ ਹੋ ਜਾਏਗਾ, ਕੁਛ ਵੀ ਨਹੀਂ ਹੋ ਸਕਦਾ। ਇਸ ਕਰਕੇ ਗੁਰੂਦੇਵ ਨੇ ਕਿ ਸਨਾਤਨੀ ਧਰਮ ਵਾਲਿਆਂ ਨੇ ਕਹਿਤਾ ਸੂਰਜ ਦੀ ਪੂਜਾ, ਲੇਕਿਨ ਐਸਾ ਕਰਮਕੰਡ ਬਣ ਗਿਆ ਸੂਰਜ ਨੂੰ ਹੀ ਰੱਬ ਮੰਨਣ ਲੱਗ ਗਏ, ਗੁਰੂ ਜੀ ਨੇ ਤੋੜ ਦਿੱਤਾ। ਇੱਥੇ ਗੁਰੂਦੇਵ ਕਹਿੰਦੇ ਨੇ ਸਾਤਕੀ ਤੇ ਫਿਰ ਜਲ ਦੇ ਵਿੱਚ ਖਲੋਣਾ, ਅੱਗੇ ਗੁਰੂਦੇਵ ਕਹਿੰਦੇ ਨੇ ਜਲ ਦੇ ਵਿੱਚ, ਪਾਣੀ ਦੇ ਵਿੱਚ ਖਲੋ ਕੇ ਤੇ ਬੜੇ ਤਸੀਏ ਸਰੀਰ ਨੂੰ ਦਈ ਜਾਣੇ, ਪਾਣੀ ਦੇ ਵਿੱਚ ਖਲੋ ਕੇ ਨਗਨ ਹੋ ਕੇ ਤੇ ਤਪੱਸਿਆ ਕਰਨੀ, ਇਹ ਕਿਉਂ ਹੋਇਆ? ਇਹਦਾ ਇਹ ਕਾਰਨ ਸੀ ਕਿ ਧਰਤੀ ਦੇ ਉੱਤੇ ਵਾਸ਼ਨਾ ਬੜੀ ਤੰਗ ਕਰਦੀ ਹੈ, ਅਸੀਂ ਪਾਣੀ ਦੇ ਵਿੱਚ, ਸਾਗਰ ਦੇ ਵਿੱਚ ਚਲੇ ਜਾਵਾਂਗੇ ਤੇ ਸਾਡੇ ਮਨ ਦੇ ਉੱਤੇ ਘੱਟ ਪ੍ਰਭਾਵ ਪਵੇਗਾ ਵਾਸ਼ਨਾਵਾਂ ਦਾ। ਗੁਰਦੇਵ ਕਹਿੰਦੇ ਨੇ ਨਹੀਂ, ਮਾਇਆ ਨੇ ਸਗਲ ਭਵਨ ਮਾਇਆ ਕੇ ਮੋਹ, ਬਾਣੀ ਕਹਿੰਦੀ ਹੈ ਭਾਵੇਂ ਪਾਣੀ ਹੋਵੇ, ਭਾਵੇਂ ਧਰਤੀ ਹੋਵੇ, ਭਾਵੇਂ ਆਕਾਸ਼ ਹੋਵੇ, ਮਨੁੱਖੀ ਮਨ ਦੇ ਵਿੱਚ ਕਾਮ ਆ ਹੀ ਜਾਂਦਾ, ਕ੍ਰੋਧ ਆ ਹੀ ਜਾਂਦਾ, ਅਹੰਕਾਰ ਆ ਹੀ ਜਾਂਦਾ, ਇਹ ਤੇ ਭਾਵੇਂ ਕਿਤੇ ਵੀ ਇਨਸਾਨ ਬੈਠਾ ਹੋਵੇ, ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ, ਪਰਮਾਤਮਾ ਦੇ ਵਿੱਚ ਧਿਆਨ ਟਿਕ ਜਾਵੇ ਤੇ ਫਿਰ ਇਹ ਚੀਜ਼ਾਂ ਚਲੀ ਜਾਂਦੀਆਂ ਨੇ, ਲੇਕਿਨ ਪਾਣੀ ਦੇ ਵਿੱਚ ਡੁੱਬ ਕੇ, ਪਾਣੀ ਦੇ ਵਿੱਚ ਬੈਠ ਕੇ ਇਹ ਗਿਆਨ ਨਹੀਂ ਮਿਲ ਸਕਦਾ ਕਿ ਪਰਮਾਤਮਾ ਕੀ ਹੈ। ਗੁਰਦੇਵ ਕਹਿੰਦੇ ਨੇ ਇਸ ਤਰ੍ਹਾਂ ਅਗਨ ਦੇ ਨਾਲ ਇੱਕ ਮਤ ਐਸਾ ਆਇਆ, ਯੋਗ ਮਤ, ਜਿਨ੍ਹਾਂ ਨੇ ਧੂਣੇ ਵੀ ਧਾਏ, ਕੁਛ ਐਸੇ ਮਤ ਵੀ ਆਏ, ਵੈਰਾਗੀ ਮਤ, ਜਿਨ੍ਹਾਂ ਨੇ ਕੀ ਸਰੀਰ ਨੂੰ ਅਗਨ ਦੇ ਨਾਲ ਤਾਹਣਾ ਸ਼ੁਰੂ ਕਰ ਦਿੱਤਾ, ਧੂਏ ਬਾਲ ਕੇ ਵਿੱਚ ਬੈਠ ਜਾਣਾ, ਅਗਨ ਦੇ ਨਾਲ ਸਰੀਰ ਨੂੰ ਬੜਾ ਤਪਾਣਾ, ਇਹ ਸਰੀਰ ਜਿਹੜਾ ਇਹ ਸਾਡੀ ਗੱਲ ਨਹੀਂ ਮੰਨਦਾ, ਅਸੀਂ ਪਰਮਾਤਮਾ ਵੱਲ ਜੁੜਨੇ ਆ, ਇਹ ਸਰੀਰ ਦੇ ਰਸ ਗਿਆਨ ਇੰਦਰੇ ਸਾਨੂੰ ਬਾਹਰ ਸੁੱਟਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਿਆਨ ਇੰਦਰਿਆਂ ਦਾ ਕੀ ਕਸੂਰ ਹੈ? ਸਾਰੇ ਦਾ ਸਾਰਾ ਕਸੂਰ ਸਾਡੇ ਮਨ ਦਾ ਹੈ। ਮਨ ਜੋ ਕਹਿੰਦਾ ਅੱਖਾਂ ਉਹ ਦੇਖਦੀਆਂ ਨੇ, ਮਨ ਜੋ ਕਹਿੰਦਾ ਕੰਨ ਉਹ ਸੁਣਦੇ ਨੇ, ਮਨ ਜੋ ਕਹਿੰਦਾ ਰਸਨਾ ਉਹ ਬੋਲਦੀ ਹੈ, ਤੇ ਫਿਰ ਇਹ ਸਰੀਰ ਦਾ ਕੀ ਕਸੂਰ? ਸਰੀਰ ਨੂੰ ਤੁਸੀਂ ਇਹ ਨਾ ਦਵੋ। ਇਸ ਕਰਕੇ ਕਬੀਰ ਵਿਰੋਧ ਦੇ ਵਿੱਚ ਖੜੇ ਹੋ ਗਏ ਅੱਗ ਦੇ ਨਾਲ ਤਾਣ ਵਾਲਿਆਂ ਦੇ, ਤੇ ਉਹਨਾਂ ਨੂੰ ਕਹਿ ਦਿੱਤਾ ਕਬੀਰ ਨੇ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਬੀਰ ਨੇ ਐਲਾਨੀਆ ਕਹਿ ਦਿੱਤਾ, ਤੁਸੀਂ ਸਰੀਰ ਦੇ ਨਾਲ ਅੱਗ ਤਪਾ ਰਹੇ ਹੋ, ਸਰੀਰ ਨੂੰ ਸਾੜ ਰਹੇ ਹੋ, ਮੂਰਖ ਲੋਕੋ, ਸਾਰਾ ਧਰਮ ਦਾ ਕੰਮ ਤੇ ਮਨ ਦੇ ਨਾਲ ਹੈ, ਆਪਣੇ ਮਨ ਨੂੰ ਸਾਧ ਲਵੋ, ਸਿੱਧ ਬਣ ਜਾਵੋਗੇ। ਮਨ ਜੀਤੇ ਜਗ ਜੀਤ, ਮਨ ਨੂੰ ਜਿੱਤ, ਮਨ ਨੂੰ ਸਵਾਰ, ਸੰਸਾਰ ਚ ਪ੍ਰਗਟ ਹੋ ਜਾਏਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਇਹ ਤਿੰਨ ਤਰ੍ਹਾਂ ਦੇ ਮਤ, ਇਹ ਚਾਰ ਤਰ੍ਹਾਂ ਦੇ ਮਤ ਨੇ ਜਿਹੜੇ ਆਪਣੇ ਆਪ ਨੂੰ ਪਾਣੀ ਦੇ ਨਾਲ, ਅੱਗ ਦੇ ਨਾਲ ਨਗਨ ਰਹਿ ਕੇ ਤੇ ਭੁੱਖੇ ਰਹਿ ਕੇ ਤਸੀਹੇ ਦਿੰਦੇ ਨੇ ਤਾਂ ਕਿ ਸਰੀਰ ਜਿਹੜਾ ਉਹ ਕੰਟਰੋਲ ਚ ਆਏ ਤੇ ਮਨ ਪ੍ਰਭੂ ਨਾਲ ਜੁੜੇ। ਗੁਰੂ ਨਾਨਕ ਸਹਿਮਤ ਨਹੀਂ ਹੋਏ, ਕਹਿੰਦੇ ਨੇ ਗਿਆਨ ਦੇ ਨਾਲ ਦੇਖ ਖੇਡ ਤੇ ਕੁਛ ਹੋਰ ਹੀ ਹੈ। ਸੰਸਾਰ ਦੇ ਵਿੱਚ ਵਿਚਾਰਿਆ, ਨਗਨ ਰਹਿਣਾ ਵੀ ਨਹੀਂ ਸਿਖਾਇਆ, ਰੱਜ ਕੇ ਖਾਣਾ ਵੀ ਸਿਖਾਇਆ, ਪਾਣੀ ਦੀ ਵਰਤਨ ਵੀ ਸਿਖਾਈ, ਅਗਨ ਦੀ ਵਰਤਨ ਵੀ ਸਿਖਾਈ, ਇਥੋਂ ਤੱਕ ਕਿ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤਾ ਹੋਆ ਪਾਕ ਪਵਿੱਤ, ਅੰਨ ਨੂੰ ਵੀ ਦੇਵਤਾ ਕਿਹਾ, ਪਾਣੀ ਨੂੰ ਵੀ ਦੇਵਤਾ ਕਿਹਾ, ਤੇ ਹਵਾ ਨੂੰ ਵੀ ਦੇਵਤਾ ਕਿਹਾ, ਘਿਓ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਤੇ ਦੇਵਤਾ ਕਹਿ ਦਿੱਤਾ, ਕਿਉਂਕਿ ਇਹਨਾਂ ਕਰਕੇ ਸਾਡੀ ਜ਼ਿੰਦਗੀ ਚੱਲ ਰਹੀ ਹੈ। ਪਾਣੀ ਨਾ ਹੋਏਗਾ ਅਸੀਂ ਚੱਲ ਸਕਨੇ ਆ, ਅਗਨ ਨਾ ਹੋਏਗੀ ਅਸੀਂ ਚੱਲ ਸਕਨੇ ਆ, ਨਹੀਂ। ਗੁਰਦੇਵ ਨੇ ਕਿਹਾ ਤੇ ਪੂਜਨੀਕ ਦੇਵਤੇ ਨੇ, ਤੁਸੀਂ ਇਹਨਾਂ ਦੇ ਨਾਲ ਸਰੀਰ ਨੂੰ ਨਾ ਤਪਾਓ। ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਇਹਨਾਂ ਤਿੰਨਾਂ ਨੂੰ ਤਾਮਸੀ ਜੋ ਤਪ ਹੈ ਉਹਦੇ ਬਾਰੇ ਦੱਸ ਰਹੇ ਨੇ। ਅੱਗੇ ਜਾ ਕੇ ਗੁਰਦੇਵ ਰਾਜਸੀ ਵੀ ਦੱਸਣਗੇ ਤੇ ਫਿਰ ਸਾਤਕੀ ਵੀ ਤਪ ਦੱਸਣਗੇ। ਸਾਤਕੀ ਤਪ ਕੀ ਹੁੰਦਾ ਹੈ? ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਅਸੀਂ ਉਸ ਮੂਲੇ ਕੀੜ ਦੇ ਵਾਂਗ ਪੜਦੇ ਕੱਜੀਏ ਸੰਸਾਰ ਦੇ, ਪੜਦੇ ਚੁੱਕੀਏ ਨਾ, ਤਾਂ ਹੀ ਸਿੱਖ ਬਣਿਆ ਜਾਂਦਾ ਹੈ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।